सोही मैं डीठ जैसा सुनया जैसा सुनया तोही मैं डीठ जैसा सुनया 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 ही मैं डेठ जैसा सुनया जैसा सुनया सतगुर सुनीदा तैसोही मैं डीठ विछड़िया मेले प्रभु प्यारा मेरा मैं डिठा नाल अखियां दे ऐसा सुनीदा से प्यारा मेरा उठा नाल अखियां दे
साध सूरत जीओ अज मघ के महीने की पूर्णमासी का दिहाड़ा मनाद्या हुआ सरबत संगत दूरों नेड़ों अपने घर छड़ के गुरु बाबा जी के दरबार में पहुँच के काफ़ी समय तो हरी जस सरवण कर रहे हो। आओ सारी संगत जेड़े बच्चे बीबिया को रोंदे ने उठ के पिछले पासे बैठ जान और या खेडते ने बच्चे इन्हों बिठा लैन ता कि सत्संग दे विच रौला रौला नहीं होना चाहिंदा। साहो मन बिरतियां कागर करके हरी या सुनना है या करना है कोई गावे को सुने हरनामा चित लाए कहत कबीर संसा नहीं अंत परम गत पाए। संसे वाली गल नहीं है वाहिगुरु का जस गुरु का जस करना जा सुनना जन्म सफला हो जाता है जेडे हरी जस करते हैं जा सुनते हैं पर स्रोता भी बहुत घट होंगे। वैसे चार किस्म के स्रोते धार्मिक ग्रंथों में लिखे हैं ऊंगे सूंगे खूंगे चूंगे बहुत सारे तो इधर उधर सड़कों पर फिर तुर के ही मुड़ जाते हैं सत्संग दे विच नहीं आते हैं। बहुत सारे बैठे खंघी जाते हैं और बहुत सारे जिस वेले बिरती एकाग्र होंदी है तो नींद आन लग जाती है। चूंगे स्रोते वो हैं जिहड़े अपनी मन बिरती नूं एकाग्र करके अपनी मन बिरती नूं सावधान एकाग्र होकर यानी वाहिगुरु का जस सुनते हैं और गुरु घर दिया कथा कहानियां सुन के मन च बसा और उन्हां ते फिर चलना। जिस तरह अज भी हर एक महीने पूर्णमासी के दिहाड़े ते अमृत छकाया जाता है, सुर नार मुन जन अमृत खोज दे सो अमृत गुर ते पाया। इस अमृत नूं ऋषि मुनि पहाड़ दे मनुख देवते भी पहाड़ दे मातलोक तों चले गए। ये अमृत की दात उन्हां नूं भी प्राप्त नहीं हुई। ये अमृत की दात गुरु नानक साहिब महाराज ने दस जामे धार के दसवें जामे विच गुरु गोबिंद सिंह महाराज ने खंडे बाटे की अमृत की दात सानू बख्शिश की है। सवाल साध संघ जी, अमृत छक के गुरु वाला बनना है? गुरु वाले तो बिना मनुखा जन्म धारिया होया निष्फल है। सवाल गुरु वाला बन के जानी, बहुत सारियां नूं तां इह भी नहीं पता लगता है भी अमृत छकिया सानू की सिक्ख्या दित्ती गई है। खैर, पहले दिन कोई स्कूल च दाखिल होवे जे कहे सारी विद्या मैं अजे पढ़ना, ऐसा तो नहीं हो सकता। हौली हौली स्कूल दे विच जांदा रहू बच्चा, पहली दूजी तीजी चौथी जमातां पास करदा होया बी ए एम ए दियां डिग्रियां हासिल कर लैंदा है। इस तरह ही गुरु घर विच आ के पहला सुनना है, यानी हरी जा सुन के गुरु वाला बनना है। गुरु वाला बन के ही इसनू सोझी पैंदी है मनुखा जन्म कादे वास्ते मिलिया है, इसनू सफला किवें करना है। बहुत सारे अमृत की रहत नहीं रखते। चाहिदा तो यह है भी अमृत की रहत रखनी चाहिए है। दुबारे फिर शराबा पीण लग जाते हैं, नशे वरतन लग जाते हैं, कुरीतियां कर लग जाते हैं। इस करके कलयुग का बहुत भयानक समा है। महाराज ने तीन चांस दते हैं, अगर सिख तो गलती हो जाए दुबारे अमृत छक के रहत रखे उसका भला हो जाएगा। अगर तीन बारी का हुक्म है, चौथी बारी का हुक्म नहीं है। सवाल साध संघ जी, सब तो पहले तो जरूरी यही है पहली बारी अमृत छक के ही रहत पूरा रहना, क्योंकि रहत प्यारी मुझको सिख प्यारा नाहीं, गुरु महाराज ने फरमाया है। सवाल बहुत सारे अनपढ़ होंगे हैं, वो कहते हैं भी असं किमें भजन करिए या बाणी पढ़ीए, पर गुरु ग्रंथ साहब तो महाराज ने फैसला कर दिता जो प्राणी गोविंद ध्यावे पढ़िया अनपढ़िया परम गत पावे। भावें पढ़िया होवे भावें अनपढ़ होवे संशय वाली गल नहीं है, लोड़ तो वाहगुरु का भजन करन दी है, सिमरन करन दी लोड़ है। बहुत सारिया साखियां मसालां मिलदियां हन, और इस तरह ही बहुत सारे भगतों का जीवन भी आता है जिहड़े कि अनपढ़ सी भगती करके उन्होंने उच्च मरातमे हासिल किए हैं। जिमने धन्ना भगत होया है, भगत धन्ना अनपढ़ सीगा, नगर दे विच हर किस्म के ही लोग रहिंदे हुंदे हन, क्योंकि जाति पातियां भी किसी टाइम तो बनाईया गई हैं, पर गुरु महाराज ने तो फरमाया है सा जात सा पत है जिहे कर्म कमाए। जिहे जिहे इंसान कर्म करता है वह जो जाति का नाम पै गया, खेती करता है तो उसनू जिमीदार कहन लग गए, लोहे का कम करता है उसनू लोहार कहन लग गए, इस तरह दुकानदारी का कम करता है उसनू बाणिया कहन लग गए, चम का कम करता है उसनू चमार कहन लग गए। ये जातां दे कर्मां दे अनुसार ही नाम रखे गए हैं। भगत धन्ने का जिमीदारा के घर का जन्म सी, खेतीबाड़ी करनी, गऊं मझियां नूं चारना, जिस तरह जिमीदारा का काम हुंदा है। इस नगर के होर जातियां दे भी लोग बसते सन, पर इत्थे एक त्रिलोचन नाम का ब्राह्मण रहिंदा सीगा, होर भी बहुत सारे ब्राह्मण रहिंदे सन। सुहाग साध सिंह जी, वह ब्राह्मण बाहरले पासे नगर तो एक मंदिर सी, उत्थे ठाकरां दी पाठ पूजा सेवा करिया करदा सी। आम लोग उन्हूं पिंड दे सत्कार करते सन, हाथ जोड़ के कहते सी जदों मिलदा सी, दादा जी मत्था टेकदे आं, वो अगों आशीर्वाद दिंदा सी। साहब इस तरह ही अज भी वह ठाकरां दे अगे बैठा, हाथ च माला फड़ी हुई है, चौंकड़ा मारिया होया, कुछ क नेत्र मीचे हुए ने, कुछ खोले हुए ने, इं बुल हिल रहे हैं। भगत धन्ना जी गऊं मझियां नूं लैके खूह वल नूं जा रहा है, ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੀ ਵਾਰਾਂ ਵਿੱਚ ਉਸ ਤੰਨੇ ਪੱਗ ਦਾ ਜ਼ਿਕਰ ਕਰਦਿਆਂ ਹੋਇਆਂ ਫਰਮਾਉਂਦੇ ਹਨ, ਬਾਹਮਣ ਪੂਜੇ ਦੇਵਤੇ ਧੰਨਾ ਗਊ ਚਰਾਵਣੇ ਆਵੇ। ਪੜ੍ਹੋ ਗੱਜ ਕੇ ਸ਼ਬਦ ਤਿੰਨੇ ਹਿੱਸਿਆਂ ਵਿੱਚ।
ਧੰਨਾ ਗਊਆਂ ਚਾਰਨ ਜਾਵੇ ਬਾਹਮਣ ਪੂਜੇ ਦੇਵਤੇ, ਗਊਆਂ ਚਾਰਨ ਆਵੇ ਬਾਹਮਣ ਪੂਜੇ ਦੇਵਤੇ,
ਧੰਨਾ ਗਊ ਚਰਾਵਣੇ ਆਵੇ। ਧੰਨੇ ਡਿੱਠਾ ਚੱਲਦੇ ਹੈ ਪੁੱਛੇ ਬਾਹਮਣ ਆਪ ਸੁਣਾਵੇ, ਠਾਕਰ ਦੀ ਸੇਵਾ ਕਰੇ ਜੋ ਇੱਛਾ ਸੋਈ ਫਲ ਪਾਵੇ। ਉਸ ਵੇਲੇ ਧੰਨੇ ਦੀ ਨਿਗਾਹ ਤਰਲੋਚਨ ਬ੍ਰਾਹਮਣ ਕਰੇ ਨੂੰ ਗਈ, ਠਾਕਰਾਂ ਦੇ ਅੱਗੇ ਬੈਠਾ ਹੈ, ਚੌਂਕੜਾਂ ਮਾਰੀ, ਹੱਥ 'ਚ ਮਾਲਾ ਫੜੀ ਹੋਈ ਹੈ ਔਰ ਥੋੜ੍ਹੇ ਥੋੜ੍ਹੇ ਬੁੱਲ ਹਿੱਲ ਰਹੇ ਨੇ। ਧੰਨਾ ਹੁਣ ਮਨ ਦੇ ਵਿੱਚ ਗਿੱਟੀਆਂ ਗਿਣ ਰਿਹਾ ਹੈ ਵੀ ਇਹ ਸਾਡੇ ਪਿੰਡ ਦਾ ਤਰਲੋਚਨ ਬ੍ਰਾਹਮਣ, ਲੋਕ ਇਸ ਦਾ ਸਤਿਕਾਰ ਕਰਦੇ ਹਨ, ਦਾਦਾ ਜੀ ਮੱਥਾ ਟੇਕਦੇ ਹਾਂ, ਪਰ ਇਹ ਬੈਠਾ ਪਤਾ ਨਹੀਂ ਕੀ ਕੰਮ ਕਰ ਰਿਹਾ ਹੈ, ਹੱਥ 'ਚ ਮਾਲਾ ਫੜੀ ਹੋਈ ਹੈ, ਸਾਹਮਣੇ ਇਸ ਦੀ ਠਾਕਰਾਂ ਦੇ ਵਿੱਚ ਨਿਗਾਹ ਟਿਕਾਈ ਹੋਈ ਹੈ, ਪਤਾ ਨਹੀਂ ਇਹ ਕੀ ਕੰਮ ਕਰ ਰਿਹਾ ਹੈ। ਖੈਰ ਜਿਸ ਵੇਲੇ ਉਹ ਆਪਣਾ ਭਜਨ ਪਾਠ ਕਰਕੇ ਉੱਠਿਆ, ਆਮ ਲੋਕਾਂ ਵਾਂਗੂ ਧੰਨੇ ਨੇ ਵੀ ਹੱਥ ਜੋੜ ਕੇ ਕਿਹਾ, ਦਾਦਾ ਜੀ ਮੱਥਾ ਟੇਕਦੇ ਹਾਂ। ਤਰਲੋਚਨ ਬ੍ਰਾਹਮਣ ਨੇ ਅਸ਼ੀਰਵਾਦ ਦਿੱਤੀ, ਆਵੇ ਧੰਨਿਆ ਰਾਜੀ ਖੁਸ਼ੀ ਹੈ? ਹਾਂ ਦਾਦਾ ਜੀ ਰਾਜੀ ਖੁਸ਼ੀ ਹੈ। ਦਾਦਾ ਜੀ ਕਾਫੀ ਸਮੇਂ ਤੋਂ ਮੈਂ ਤੁਹਾਡੇ ਕਨੀ ਤੱਕ ਰਿਹਾ ਸੀ, ਇੱਥੇ ਤੁਸੀਂ ਚੌਂਕੜਾਂ ਵਾਰੀ ਬੈਠੇ ਸੀ, ਅੱਗੇ ਵੀ ਕਈ ਦਫ਼ਾ ਆਉਂਦੇ ਜਾਂਦਿਆਂ ਨੂੰ ਦੇਖਿਆ ਹੈ। ਇਸ ਮੰਦਰ ਦੇ ਵਿੱਚ ਬੈਠ ਕੇ ਤੁਸੀਂ ਇਹ ਹੱਥ 'ਚ ਤੁਹਾਡੇ ਮਾਲਾ ਫੜੀ ਸੀ ਅਤੇ ਬੁੱਲ ਹਿੱਲ ਰਹੇ ਸੀ, ਕੀ ਕਰ ਰਹੇ ਸੀ? ਇਹ ਕੀ ਕੰਮ ਹੈ? ਇਸ ਕੰਮ ਕਰਨ ਦੇ ਕੀ ਫਾਇਦਾ ਹੈ? ਇਹ ਗੱਲ ਸੁਣ ਕੇ ਭੋਲੀ ਭਾਲੀ, ਕਿਉਂਕਿ ਤਰਲੋਚਨ ਬ੍ਰਾਹਮਣ ਨੇ ਸੋਚਿਆ ਵਿਚਾਰਾ ਜ਼ਿਮੀਂਦਾਰ ਘਰਾਂ ਦਾ ਜਨਮ ਹੈ, ਅਨਪੜ੍ਹ ਹੈ, ਇਸ ਨੂੰ ਪਰਮੇਸ਼ਰ ਦੀ, ਪਰਮਾਤਮਾ ਦੀ, ਵਾਹਿਗੁਰੂ ਦੀ ਭਗਤੀ ਬਾਰੇ ਕੋਈ ਗਿਆਨ ਨਹੀਂ ਹੈ। ਕਹਿੰਦੇ ਧੰਨਿਆ, ਤੂੰ ਇਹ ਪੁੱਛਦਾ ਵੀ ਇਹ ਕੀ ਕੰਮ ਕਰ ਰਿਹਾ ਸੀ? ਇਹ ਮਨੁੱਖਾ ਜਨਮ ਪਰਮਾਤਮਾ ਨੇ ਦਿੱਤਾ ਹੀ ਇਸੇ ਵਾਸਤੇ ਹੈ, ਭਗਤੀ ਕਰਨ ਵਾਸਤੇ, ਨਾਮ ਜਪਣ ਵਾਸਤੇ ਹੀ ਮਨੁੱਖਾ ਜਨਮ ਮਿਲਿਆ ਹੈ। और तू पुछदा भी इहदा फायदा की हुंदा है। भगती करके ठाकरां की पूजा करके सिमरन करके जोड़ा भी कुछ ठाकरां कोलों मंगदा है ठाकर सब कुछ देण नूं समर्थ आ। गुरु महाराज ने भी गुरबाणी दे विच फरमाया है इच्छा पूर्क सर्व सुख दाता हर जाके वस है काम तिन। परमेश्वर की भगती सारिया ही इस जीव दियां मनोकामना पूरियां करन नूं समर्थ है। इच्छा पूरियां हुंदियां आईयां ने संतां भगतां दियां जिहड़े भगती करदे रहे ने नाम जपदे रहे ने हुण भी हो रही हैं और अगे वास्ते भी जिहड़े करनगे होणगियां। गज के शब्द पढ़ो
सबे इच्छा हुण तेरियां पूरियां सतनाम जप के वाहे गुरु इच्छा हुण तेरियां पूरियां सतनाम जप के वाहे गुरु
पूर्क सर्व सुख दाता हर जाके वस है काम तैना। जीव इच्छा नाल भरिया पिया है एक इच्छा पूरी हुंदी है दूजी होर इच्छा हो जाती है क्योंकि इच्छा धर्म अर्थ काम मोग चार पदार्थ मने हैं। परमेश्वर की भगती करके चारे पदार्थों की प्राप्ति हुंदी है। इस तरह परमेश्वर कहता है मेरे चार किस्म के भगत हैं। एक तो दुनिया के किसी भी पदार्थ को लेके धन पुत्र जायदाद कोई होर दुनिया के रुतबे वास्ते भगती करता है और एक परलोक वास्ते करता है और एक मेरा मिलाप चाहता है और चौथे मैनू मिले हुए हैं। जेडे मैनू मिले हुए हैं वह नाचार मेरे च कोई फर्क नहीं है। दसवें पातशाह महाराज ने फरमाया है, आत्म रस जे जानिया सो है खालस देव, मोह में प्रभ में तास में रंचक नाहीं पे। हर हर जन दुई एक है वे विचार किस नाही, जल ते उज तरंग ज्यों जल ही वेखे समाहे। और हरी दे प्यारे परमेश्वर दे प्यारे ओ वाहिगुरू का ही रूप होया करते हैं, कोई फर्क नहीं है। पढ़ो शब्द,
साई जी वर्गे ने विसरे नाना साई जी वर्गे ने विसरे नाना दिनानू
ना विसरे नाम से कनेहा, भेद ना जानो मूल साई जेहा। जिन्हां नूं अठे पैर परमेश्वर का नाम नहीं विसरदा है वो कहे जे हन वो परमेश्वर का ही स्वरूप होंदे हन। उन्हां दे विचार वाहिगुरु दे विच कोई फर्क नहीं होंदा है। साहब साध सिंह जी बल्कि गुरु महाराज ने तो फरमाया है, मेरी बांधी भगत सदावे बांधी भगत ना छूटै मोहे। एक समय मोह को गह बांध है तोहफन मोह पै जवाब ना हो। मेरी कीती हुई नू मेरे प्यारे संत भगत टाल सकते हैं, पर उन्हां दी कीती हुई नू मैं नहीं टाल सकता। साहब पढ़ो शब्द प्रेरणा,
मेरी बद्दी होई पावे छडावे नी भगतां दी बद्दी ना छुटदी। बद्दी होई पावे छडावे नी भगतां दी बद्दी ना छुटदी। Thank you.
ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਜੋਤ ਜਗਾ ਰਹੇ ਹਨ। ਚਾਰੇ ਕੁੰਡਾਂ ਦੀਆਂ ਸਿੱਖ ਸੰਗਤਾਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਔਰ ਆਪਣੀ ਦਸਵੰਧੀ ਭੇਟਾ ਗੁਰੂ ਚਰਨਾਂ ਵਿੱਚ ਅਰਪਣ ਵਾਸਤੇ, ਆਪਣੇ ਜਨਮ ਨੂੰ ਸਫਲਾ ਕਰਨ ਵਾਸਤੇ ਆਉਂਦੀਆਂ ਹਨ। ਲਾਹੌਰ ਦੇ ਰਹਿਣ ਵਾਲਾ ਭਾਈ ਬੁੱਧੂ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਕੇ ਬੇਨਤੀ ਕੀਤੀ, ਅਰਦਾਸ ਕੀਤੀ, ਜੋਦੜੀ ਕੀਤੀ, ਕਿਉਂਕਿ ਸਿੱਖ ਦਾ ਫਰਜ਼ ਹੈ ਕੋਈ ਵੀ ਕੰਮ ਕਰਨਾ ਹੋਵੇ ਗੁਰੂ ਤੋਂ ਆਗਿਆ ਲੈ ਕੇ ਕੰਮ ਕਰੇ। ਇਸੇ ਤਰ੍ਹਾਂ ਗੁਰੂ ਦੇ ਚਰਨਾਂ ਵਿੱਚ ਭਾਈ ਬੁੱਧੂ ਨੇ ਖੜ੍ਹ ਕੇ ਗਲ 'ਚ ਪੱਲਾ ਪਾ ਕੇ ਦੋਵੇਂ ਹੱਥ ਜੋੜ ਕੇ ਅਰਦਾਸ ਬੇਨਤੀ ਕੀਤੀ, ਗਰੀਬ ਨਿਵਾਜ ਮੈਂ ਆਵਾ ਪਾਉਣਾ ਹੈ, ਮੇਰਾ ਆਵਾ ਚੰਗੀਆਂ ਪੱਕੀਆਂ ਇੱਟਾਂ ਨਿਕਲਣ, ਚੰਗਾ ਮੁਨਾਫ਼ਾ ਹੋਵੇ, ਮੈਂ ਹਜ਼ੂਰ ਦੇ ਚਰਨਾਂ ਵਿੱਚ ਦਸਵੰਧ ਵੀ ਭੇਟਾ ਕਰੂੰਗਾ, ਜਿਤਨੀ ਵੀ ਹੋ ਤਨੋ ਮਨੋ ਗੁਰੂ ਘਰ ਦੀ ਸੇਵਾ ਕਰੂੰ, ਮੈਂ ਆਪਦਾ ਸਿੱਖ ਹਾਂ, ਇਸ ਵਾਸਤੇ ਆਪ ਜੀ ਦਾ ਆਪ ਆਸਰਾ ਲਿਆ ਹੈ, ਆਪ ਅੰਗ ਸੰਗ ਹੋ ਕੇ ਸਹਾਇਤਾ ਕਰਨੀ। ਇਉਂ ਬੇਨਤੀ ਸੁਣ ਕੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਭਾਈ ਬੁੱਧੂ ਆਵਾ ਤੇਰਾ ਚੰਗਾ ਪੱਕੀਆਂ ਇੱਟਾਂ ਨਿਕਲਣਗੀਆਂ, ਚੰਗਾ ਮੁਨਾਫ਼ਾ ਹੋਵੇਗਾ, ਐਸਾ ਕਰੀ ਸੰਗਤ ਨੂੰ ਇੱਕ ਦਿਨ ਆਪਣੇ ਘਰ ਨਿਮੰਤਰ ਦੇ ਕੇ ਪ੍ਰਸ਼ਾਦਾ ਪਾਣੀ ਸਕਾਈ, ਕਿਉਂਕਿ ਸਾਧ ਸੰਗਤ ਜੀ ਗੁਰੂ ਨੇ ਸੰਗਤ ਨੂੰ 21 ਹਿੱਸੇ ਦਰਜਾ ਦਿੱਤਾ ਹੈ, ਆਪ 20 ਹਿੱਸੇ ਅਤੇ ਸੰਗਤ ਨੂੰ 21 ਹਿੱਸੇ ਦੱਸਿਆ, ਕਿਉਂਕਿ ਜੇ ਗੁਰੂ ਦੀ ਨਾਰਾਜ਼ਗੀ ਹੋ ਜਾਵੇ ਫਿਰ ਸੰਗਤ ਨੂੰ ਖੁਸ਼ ਕਰ ਲਵੇ ਸਿੱਖ, ਸੰਗਤ ਖੁਸ਼ ਹੋ ਗਈ ਤਾਂ ਗੁਰੂ ਖੁਸ਼ ਹੈ, ਗੁਰੂ ਖੁਸ਼ ਹੈ ਤਾਂ ਰੱਬ ਖੁਸ਼ ਹੈ, ਗੁਰ ਪਰਮੇਸ਼ਰ ਇੱਕ ਹੋ ਜਾਣ। ਇਸੇ ਤਰ੍ਹਾਂ ਹੀ ਨਿਮੰਤਰ ਦਿੱਤਾ ਭਾਈ ਬੁੱਧੂ ਨੇ, ਬਹੁਤ ਸਾਰਾ ਘਰ ਦੇ ਵਿੱਚ ਮਠਿਆਈ ਆਦਿ ਸੱਤੀ ਪ੍ਰਕਾਰ ਦੇ ਭੋਜਨ ਤਿਆਰ ਕੀਤੇ ਗਏ, ਸਵਾਲ ਸਾਧ ਸੰਗਤ ਜੀ ਬਹੁਤ ਸਾਰੀ ਸੰਗਤ ਦਾ ਇਕੱਠ ਹੋ ਜਾਂਦਾ ਹੈ, ਪੰਗਤਾਂ ਲੱਗ ਚੁੱਕੀਆਂ, ਬਹੁਤ ਸਾਰੀ ਸੰਗਤ ਖੜ੍ਹੀ ਹੈ, ਕਿਉਂਕਿ ਪਹਿਲੀ ਪੰਗਤ ਨੂੰ ਪ੍ਰਸ਼ਾਦਾ ਸਿਖਾ ਕੇ ਦੂਸਰੀ ਪੰਗਤ ਫਿਰ ਲਾਈ ਜਾਵੇਗੀ। ਉਸ ਵੇਲੇ ਭਾਈ ਲੱਖੂ ਪੰਜਵੇਂ ਪਾਤਸ਼ਾਹ ਦਾ ਪੂਰਨ ਗੁਰਸਿੱਖ ਸੀਗਾ, ਉਹ ਗੁਰੂ ਮਹਾਰਾਜ ਨੂੰ ਯਾਨੀ ਗੁਰੂ ਮਹਾਰਾਜ ਦੇ ਵਿੱਚ ਭਗਤੀ ਕਰਦਾ ਕਰਦਾ ਭੇਦ ਹੋ ਚੁੱਕਿਆ ਸੀ, ਹਰ ਹਰ ਜਨ ਦੋ ਇੱਕ ਹੈ ਬੇ ਵਿਚਾਰ ਕਿਸ ਨਾ ਹੀ, ਉਹ ਗੁਰੂ ਦਾ ਹੀ ਸਰੂਪ ਹੋ ਚੁੱਕਿਆ ਸੀ, ਸਰੀਰ ਹੀ ਦੋ ਸਨ, ਆਤਮਾ ਇੱਕ ਹੋ ਚੁੱਕੀ ਸੀ। ਉਸ ਵੇਲੇ ਉਹਦੀ ਜਿਹੜੀ ਬਿਰਤੀ ਸੀ ਮਸਤਾਨੀ ਬਿਰਤੀ ਸੀ, ਦਾਨੇ ਦੀਵਾਨੇ ਮਸਤਾਨੇ ਤਿੰਨ ਕਿਸਮਾਂ ਦੇ ਮਹਾਂਪੁਰਖ ਪਖੀਰ ਹੁੰਦੇ ਹਨ, ਪਰ ਜਿਹੜੇ ਮਸਤਾਨੇ ਹੁੰਦੇ ਨੇ ਉਹਨਾਂ ਨੂੰ ਹਰੇਕ ਨਹੀਂ ਸਮਝ ਸਕਦਾ ਹੈ। ਜਿਸ ਵੇਲੇ ਦਰਵਾਜ਼ਾ ਬੰਦ ਕਰਤਾ ਤਾਂ ਭਾਈ ਲੱਖੋ ਦੀ ਮਸਤਾਨੀ ਜੀ ਬਿਰਤੀ ਸੀ, ਅੱਠੇ ਪਹਿਰ ਨਾਮ ਜਪਦਾ ਰਹਿੰਦਾ ਸੀ, ਬਾਣੀ ਪੜ੍ਹਦਾ ਰਹਿੰਦਾ ਸੀ, ਦਰਵਾਜ਼ਾ ਖੜਕਾਇਆ, ਭਾਈ ਬੁੱਧੂ ਦਰਵਾਜ਼ਾ ਖੋਲ੍ਹ, ਮੈਂ ਪ੍ਰਸ਼ਾਦਾ ਛਕਣਾ, ਭੁੱਖ ਲੱਗੀ ਹੋਈ ਹੈ। ਭਾਈ ਬੁੱਧੂ ਨੇ ਆਵਾਜ਼ ਸੁਣੀ, ਕਹਿਣ ਲੱਗਿਆ ਠਹਿਰ ਜਾ ਭਾਈ ਗੁਰਮੁਖਾ, ਪਹਿਲੀ ਸੰਗਤ ਨੂੰ ਪ੍ਰਸ਼ਾਦਾ ਸਿਖਾ ਦਈਏ, ਫਿਰ ਦੂਸਰੀ ਪੰਗਤ ਲਾਈ ਜਾਵੇਗੀ। ਖੈਰ ਉਸਨੇ ਦੋ ਤਿੰਨ ਪੰਜ ਚਾਰ ਵਾਰੀ ਦਰਵਾਜ਼ਾ ਖੜਕਾਇਆ ਪਰ ਦਰਵਾਜ਼ਾ ਨਹੀਂ ਖੋਲ੍ਹਿਆ ਹੈ, ਸੰਗਤ ਨੇ ਪ੍ਰਸ਼ਾਦਾ ਛਕ ਲਿਆ ਔਰ ਸੰਗਤ ਨੇ ਅਰਦਾਸ ਕੀਤੀ। ਜਿਸ ਵੇਲੇ ਸੰਗਤ ਨੇ ਅਰਦਾਸ ਕੀਤੀ ਗੁਰੂ ਗਰੀਬ ਨਿਵਾਜ ਭਾਈ ਬੁੱਧੂ ਦਾ ਆਵਾ ਪੱਕਾ ਨਿਕਲੇ, ਚੰਗੀਆਂ ਇੱਟਾਂ ਨਿਕਲੇ, ਨੂੰ ਚੰਗਾ ਮੁਨਾਫ਼ਾ ਹੋਵੇ। ਇਉਂ ਸੰਗਤ ਨੇ ਜਦੋਂ ਜੁੜ ਕੇ ਅਰਦਾਸ ਕੀਤੀ ਤਾਂ ਇਕੱਲਾ ਹੀ ਸੰਗਤ ਦੇ ਜੋੜਿਆਂ 'ਚ ਖੜ੍ਹਾ ਉਹ ਭਾਈ ਲੱਖੂ ਮਸਤਾਨੀ ਵਿਰਤਿਆ, ਜਿਹੜਾ ਕਿ ਗੁਰੂ ਦੇ ਵਿੱਚ ਅਭੇਦ ਹੋ ਚੁੱਕਿਆ ਸੀ, ਕਹਿਣ ਲੱਗਿਆ ਨਹੀਂ ਨਹੀਂ ਇੱਟਾਂ ਤਾਂ ਕੱਚੀਆਂ ਨਿਕਲਣਗੀਆਂ ਕੱਚੀਆਂ। ਸਵਾਲ ਸਾਧ ਸਿੰਘ ਜੀ ਅੰਡ ਬਨਾਸੀ ਜੇਰ ਬਨਾਸੀ ਉਤਵ ਜਸੇਤ ਬਣਾਦਾ, ਚਾਰ ਬਨਾਸੀ ਖੱਟੇ ਬਨਾਸੀ ਇੱਕ ਸਾਧ ਵਚਨ ਅਟਲਾਦਾ ਦੱਸਿਆ। ਪੜ੍ਹੋ ਸ਼ਬਦ ਗੱਜ ਕੇ,
ਭਾਵੇਂ ਚੰਦਰਮਾ ਨਾਸ ਹੋ ਜਾਵੇ ਸਾਧ ਵਾਲਾ
ਪੈਦਾ ਹੁੰਦੀ ਹੈ ਤੇ ਸਭ ਕੁਛ ਨਾਸ ਹੋ ਸਕਦਾ ਹੈ ਚੰਦਰਮਾ। ਪਰ ਮਹਾਂਪੁਰਖਾਂ ਦਾ, ਸਤਿਪੁਰਸ਼ਾਂ ਦਾ, ਸੰਤਾਂ ਦਾ ਜਿਹੜਾ ਵਚਨ ਹੈ ਉਹ ਵਿਰਥਾ ਨਹੀਂ ਜਾ ਸਕਦਾ ਹੈ, ਕਿਉਂਕਿ ਤਿੰਨ ਗੁਣ ਦੇ ਵਿੱਚ ਸਾਰਾ ਸੰਸਾਰ ਹੈ। ਸਾਰੇ ਜੀਵ ਤਿੰਨ ਗੁਣ ਦੀ ਮਾਇਆ ਵਿੱਚ ਹਨ, ਰਜਗੁਣ, ਤਮਗੁਣ, ਸਤਗੁਣ। ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨਾ ਤਿੰਨ ਹੀ ਪਰਮ ਪਦ ਪਾਇਆ। ਚੌਥੇ ਪਦ ਦੇ ਵਿੱਚ ਜਿਹੜਾ ਪਹੁੰਚੇ ਹੋਏ ਮਹਾਂਪੁਰਖ ਹਨ, ਭਾਵੇਂ ਉਹ ਗ੍ਰਿਸਤ ਮਾਰਗ 'ਚ ਹਨ, ਭਾਵੇਂ ਤਿਆਗ ਮਾਰਗ ਦੇ ਵਿੱਚ ਹਨ, ਉਹਨਾਂ ਦਾ ਜਿਹੜਾ ਵਚਨ ਹੈ ਉਹ ਵਿਰਥਾ ਨਹੀਂ ਜਾ ਸਕਦਾ ਹੈ, ਕਿਉਂਕਿ ਉੱਥੇ ਹਉਮੈ ਨਹੀਂ ਹੁੰਦੀ ਬਿਲਕੁਲ ਹੀ। ਸੁਹਾਵ ਸਾਧ ਸਿੰਘ ਜੀ ਦੇ ਵਿੱਚੋਂ ਜਦੋਂ ਹਉਮੈ ਦੂਰ ਹੋਈ ਤਾਂ ਪਰਮੇਸ਼ਰ ਦੇ ਵਿੱਚ ਤਾਂ ਪਹਿਲਾਂ ਹੀ ਇਹ ਭੇਦ ਹੈ। ਸਿਰਫ ਭਰਮ ਦਾ ਪਰਦਾ ਹੈ, ਉਹ ਭਰਮ ਦਾ ਪਰਦਾ ਗੁਰੂ ਦੀ ਕਿਰਪਾ ਨਾਲ ਲਹਿ ਜਾਂਦਾ ਹੈ। ਲੋੜ ਹੈ ਕਮਾਈ ਕਰਨ ਦੀ, ਹਰ ਇੱਕ ਦੇ ਵਿੱਚ ਵਾਹਿਗੁਰੂ ਦੀ ਜੋਤ ਹੈ, ਸਾਹਮਣੇ ਜੋਤ ਜੋਤ ਹੈ, ਸੋਏ ਤਿਸ ਦੇ ਚਾਨਣ ਸਾਹਮਣੇ ਚਾਨਣ ਹੋਏ। ਧਰਤੀ 'ਚ ਪਾਣੀ ਸਾਰੀ ਜਗ੍ਹਾ, ਪਰ ਜਿੱਥੇ ਨਲਕਾ ਲੱਗਿਆ ਜਾਂ ਬੋਰ ਲੱਗਿਆ ਹੋਇਆ ਉੱਥੇ ਪਾਣੀ ਪ੍ਰਗਟ ਹੋ ਜਾਂਦਾ ਹੈ। ਉੱਥੇ ਪਿਆਸ ਬੁਝਦੀ ਆ, ਉੱਥੇ ਕੋਈ ਇਸ਼ਨਾਨ ਕਰੋ, ਕੋਈ ਵਸਤਰ ਧੋਵੋ। ਸੁਹਾਵ ਸਾਧ ਸੰਗਤ ਜੀ ਇਸੇ ਤਰ੍ਹਾਂ ਵਾਹਿਗੁਰੂ ਦੀ ਜੋਤ ਸਭ ਦੇ ਵਿੱਚ ਹੈ। ਇਹ ਮਨ ਦੇ ਵਿੱਚ ਤਿੰਨ ਦੋਸ਼ ਪਏ ਹੋਏ ਨੇ, ਮਲ, ਬਕਸੇਬ ਅਤੇ ਵਰਨ ਦੋਸ਼। ਤਿੰਨ ਦੋਸ਼ ਦੂਰ ਹੋ ਜਾਣ, ਹਿਰਦਾ ਸ਼ੁੱਧ ਹੋ ਜਾਵੇ, ਜਬ ਤੇਰੇ ਮਨ ਕੀ ਸਫਾਈ ਹੋ ਜਾਏਗੀ, ਬਾਦਸ਼ਾਹੀ ਤੋਂ ਕਿਆ ਖੁਦ ਖੁਦਾਈ ਹੋ ਜਾਏ। ਸਾਰੀਆਂ ਖੁਦਾ ਔਰ ਖੁਦਾ ਦੀਆਂ ਜਿਹੜੀਆਂ ਸ਼ਕਤੀਆਂ ਹਨ, ਹਰ ਇੱਕ ਦੇ ਹਿਰਦੇ ਵਿੱਚ ਛੁਪੀਆਂ ਹੋਈਆਂ ਹਨ। ਨਵ ਨਿਦਾਮਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਸੁਹਾਵ ਇਸੇ ਤਰ੍ਹਾਂ ਹੀ ਭਾਈ ਭਗਤੂ ਜੀ ਹੋਏ ਹਨ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੇ ਬਚਨਾਂ ਦੇ ਨਾਲ ਉਹਨਾਂ ਦਾ ਜਨਮ ਹੋਇਆ ਸੀ। ਬਚਪਨ ਤੋਂ ਸ਼ਕਤੀਆਂ ਵਾਲੇ ਸਨ ਔਰ ਭਗਤੀ ਦਾ ਹੀ ਅਵਤਾਰ ਸਨ। ਉਹਨਾਂ ਦੇ ਦੋ ਲੜਕੇ ਸਨ, ਇੱਕ ਭਾਈ ਗੌਰਾ ਅਤੇ ਇੱਕ ਭਾਈ ਜੀਵਨ। ਬਹੁਤ ਸਾਰੀ ਸੰਗਤ ਮਾਲਵੇ ਦੀ ਉਹਨਾਂ ਨੂੰ ਮੰਨਦੀ ਸੀ, ਉਹਨਾਂ ਦੀ ਸੰਗਤ ਕਰਦੀ ਸੀ। ਸੁਹਾਵ ਸਾਧ ਸਿੰਘ ਜੀ ਇਸੇ ਤਰ੍ਹਾਂ ਹੀ ਕਿਸੇ ਨਗਰ ਦੇ ਵਿੱਚੋਂ ਕਿਸੇ ਪ੍ਰੇਮੀ ਨੂੰ ਬਰਾਗ ਲੱਗਿਆ, ਉਹ ਗ੍ਰਿਸਤ ਮਾਰਗ ਦੇ ਵਿੱਚ ਸੀ, ਬਾਲ ਬੱਚੇ ਵੀ ਸਨ। ਕਈਆਂ ਨੂੰ ਤਾਂ ਬਚਪਨ ਦੇ ਵਿੱਚ ਹੀ ਸਤਸੰਗਤ ਪ੍ਰਾਪਤ ਹੋ ਜਾਂਦੀ ਹੈ, ਬਚਪਨ ਦੇ ਵਿੱਚ ਲਗਨ ਲੱਗ ਜਾਂਦੀ ਹੈ। ਕਈਆਂ ਨੂੰ ਜਵਾਨੀ ਦੀ ਅਵਸਥਾ ਦੇ ਵਿੱਚ ਸਤਸੰਗ ਪ੍ਰਾਪਤ ਹੋ ਜਾਂਦੀ ਹੈ, ਔਰ ਇਸੇ ਤਰ੍ਹਾਂ ਨੂੰ ਕਈਆਂ ਨੂੰ ਬੁਢਾਪੇ ਦੀ ਅਵਸਥਾ ਦੇ ਵਿੱਚ ਸਤਸੰਗ ਪ੍ਰਾਪਤ ਹੋ ਜਾਂਦੀ ਹੈ, ਕਿਉਂਕਿ ਸਾਧ ਸੰਗਤ ਬਿਨ ਭਉ ਨਹੀਂ ਉਪਜਾ, ਭਵਨ ਭਗਤ ਨਾ ਹੋਵੇ ਤੇਰੀ। ਸਤਸੰਗਤ ਤੋਂ ਬਿਨਾਂ ਕਿਸੇ ਨੂੰ ਵੀ ਰੱਬ ਦੇ ਪਾਸੇ ਦੀ ਲਗਨ ਨਹੀਂ ਲੱਗੀ ਹੈ। ਲਗਨ ਤੋਂ ਬਿਨਾਂ ਪਰਮੇਸ਼ਰ ਦੀ ਭਗਤੀ ਨਹੀਂ ਕਰ ਸਕਦਾ, ਭਗਤੀ ਤੋਂ ਬਿਨਾਂ ਇਹ ਮਨੁੱਖਾ ਜਨਮ ਧਾਰਿਆ ਵੀ ਨਿਸਫਲ ਹੈ। ਸੁਹਾਵ ਸਾਧ ਸਿੰਘ ਜੀ ਇਸ ਨੂੰ ਲਗਨ ਲੱਗੀ, ਬਰਾਗ ਹੋਇਆ, ਭਾਈ ਗੌਰਾ ਅਤੇ ਭਾਈ ਜੀਵਨ ਦੇ ਚਰਨਾਂ 'ਚ ਰਹਿ ਕੇ ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਨਾਮ ਜਪਦਾ ਔਰ ਬਾਣੀ ਪੜ੍ਹਦਾ, ਹੱਥਾਂ ਦੇ ਨਾਲ ਸੰਗਤ ਦੀ ਸੇਵਾ ਕਰਦਾ ਹੈ, ਦਿਨ ਰਾਤ ਇੱਕ ਕਰ ਦਿੱਤੀ। ਸੁਹਾਵ ਸਾਧ ਸਿੰਘ ਜੀ ਉਸ ਨੂੰ ਅਵਸਥਾ ਪ੍ਰਾਪਤ ਹੋ ਚੁੱਕੀ, ਤਿੰਨ ਗੁਣ ਦੀ ਮਾਇਆ 'ਚੋਂ ਤਰ ਗਿਆ, ਚੌਥੇ ਪਾਸੇ ਵਿੱਚ ਜਾ ਪਹੁੰਚਿਆ। ਹੁਣ ਸੁੱਤੇ ਸਿੱਧ ਹੀ ਕਿਤੇ ਭਾਈ ਗੌਰਾ ਆਪਣੇ ਨੌਕਰਾਂ ਨੂੰ ਤਾੜ ਰਿਹਾ ਸੀ। ਸੁੱਤੇ ਸਿੱਧ ਹੀ ਕਹਿਣ ਲੱਗਿਆ, ਕਹਿੰਦਾ ਕਿਉਂ ਇਹਨਾਂ ਨੂੰ ਤਾੜਦਾ ਹੈ? ਇਹਨਾਂ ਨੂੰ, ਕਹਿੰਦਾ, ਸਰਦਾਰੀ ਦਾ ਆਪਣਾ ਉਫਾਰਾ ਹੋ ਗਿਆ ਹੈ। ਉਸੇ ਵੇਲੇ ਉਸਨੂੰ ਉਫਾਰਾ ਹੋ ਜਾਂਦਾ ਹੈ, ਜਾਣੀ ਉਹਦਾ ਵਚਨ ਕਿਹਾ ਹੋਇਆ ਵਿਰਥਾ ਨਹੀਂ ਕਹਿੰਦਾ, ਭਾਵੇਂ ਉਹਨਾਂ ਦਾ ਹੀ ਸੇਵਕ ਸੀਗਾ। ਸੁਹਾਵ ਸਾਧ ਸਿੰਘ ਜੀ ਉਸ ਵੇਲੇ ਉਹਨਾਂ ਨੇ ਦਵਾਈ ਬੂਟੀ ਕੀਤੀ, ਅਖੀਰ ਨੂੰ ਕਹਿਣ ਲੱਗੇ, ਆਹ ਮਸਤਾਨੇ ਨੇ ਵਚਨ ਕਰਿਆ ਸੀ। ਕਹਿਣ ਲੱਗੇ, ਭਾਈ ਮਸਤਾਨਿਆਂ, ਗੁਰਮੁਖਾ, ਇਹਨੂੰ ਰਾਜ਼ੀ ਕਰ ਤੂੰ ਹੀ। ਹੱਥ ਫੇਰ ਕੇ ਪੇਟ 'ਤੇ, ਕਹਿੰਦਾ, ਇਹਨੂੰ ਕੀ ਹੋਇਆ ਜਦੀ ਰਾਜ਼ੀ ਹੋ ਜਾਂਦਾ? ਉਹਨਾਂ ਨੇ ਦੇਖਿਆ ਵੀ ਇਹ ਤਾਂ ਹੁਣ ਸਭ ਕੁਛ ਸਤੋਂ ਪ੍ਰਾਪਤ ਕਰ ਚੁੱਕਿਆ ਹੈ, ਸਾਨੂੰ ਵੀ ਵਰ ਸਰਾਪ ਦੇਣ ਨੂੰ ਸਮਰੱਥ ਹੋ ਗਿਆ ਹੈ। ਕਹਿਣ ਲੱਗੇ, ਭਾਈ ਤੇਰੀ ਘਾਲਣਾ ਹੁਣ ਥੈਂ ਪੈ ਚੁੱਕੀ ਹੈ, ਸੇਵਾ ਜਾਂ ਜਿੱਥੇ ਤੇਰੀ ਮਰਜ਼ੀ ਆ, ਹੁਣ ਤੂੰ ਆਪਣੀ ਮੌਜ ਨਾ ਵਿੱਚ। ਉੱਥੋਂ ਚੱਲਦਾ ਹੋਇਆ ਮੌਜ ਨਾ ਵਿਚਰਦਾ ਫਿਰਦਾ ਫਿਰਦਾ ਕਿਸੇ ਦੇ ਖੂਹ 'ਤੇ ਚਲਿਆ ਗਿਆ। ਉਸ ਵੇਲੇ ਉੱਥੇ ਜ਼ਿਮੀਂਦਾਰ ਕਿਤੇ ਕਣਕ ਵੱਢ ਰਹੇ ਸੀ, ਉਹ ਵੀ ਕਣਕ ਵੱਢਣ ਲੱਗ ਗਿਆ। ਦੋ ਤਿੰਨ ਦਿਨ ਕਣਕ ਵੱਢਦਾ ਰਿਹਾ, ਉਹਨਾਂ ਨੇ ਸੋਚਿਆ ਵੀ ਚੰਗਾ ਮੁਖਦਾ ਸਾਨੂੰ ਬੰਦਾ ਮਿਲਿਆ, ਇਹ ਪਤਾ ਨਹੀਂ ਵੀ ਕਿਸੇ ਵਸਤਾਂ ਨੂੰ ਪਹੁੰਚਿਆ ਹੋਇਆ ਹੈ, ਕਿਉਂਕਿ ਮਸਤਾਨੀ ਵਿਰਤੀ ਦੇ ਜਿਹੜੇ ਮਹਾਂਪੁਰਸ਼ ਹੁੰਦੇ ਨੇ ਉਹਨਾਂ ਨੂੰ ਹਰੇਕ ਨਹੀਂ ਪਛਾਣ ਸਕਦਾ ਹੈ। ਸੁੱਤੇ ਸਿੱਧੀ ਉਹਨੂੰ ਕਹਿਣ ਲੱਗੇ, ਕਹਿੰਦੇ, ਮਸਤਾਨਿਆਂ ਵੀ ਅੱਜ ਉਹ ਆਏ ਨਹੀਂ ਹਨਗੇ ਘਰ ਦੇ। ਕਹਿੰਦਾ, ਕੀ ਪਤਾ ਸਹੁਰਿਆਂ ਦੇ ਸੱਪ ਲੜਕੇ ਮਰ ਗਏ ਹੋਣਗੇ। ਇਤਨਾ ਵਚਨ ਕਿਹਾ, ਸੱਪ ਲੜਕੇ ਹੀ ਮਰ ਗਏ ਉਹ। ਸੁਹਾਵ ਸਾਧ ਸਿੰਘ ਜੀ ਇਸੇ ਤਰ੍ਹਾਂ ਹੀ ਮਹਾਂਪੁਰਖਾਂ ਦਾ ਜਿਹੜਾ ਵਚਨ ਹੁੰਦਾ ਉਹ ਕਦੇ ਵੀ ਵਿਰਥਾ ਨਹੀਂ ਜਾਂਦਾ। ਫਿਰਦਾ ਫਿਰਦਾ ਆਪਣੇ ਘਰੇ ਚਲਿਆ ਗਿਆ, ਘਰਦਿਆਂ ਨੇ ਉਸਦੇ ਪੁੱਤਰਾਂ ਨੇ ਦੇਖਿਆ ਵੀ ਸਾਡਾ ਬਾਪ ਆ ਗਿਆ, ਪਹਿਲਾਂ ਚਲਿਆ ਗਿਆ ਸੀ, ਉਹਨੂੰ ਕੰਮ ਲਾਤਾ, ਕਹਿੰਦੇ ਸਰੋਂ ਪੱਟਣ ਲਾਤਾ। ਕੋਈ ਜਾਣਦਾ ਸੀ ਪ੍ਰੇਮੀ ਉਹਨੂੰ, ਕਹਿੰਦਾ, ਮਸਤਾਨਿਆ, ਹੁਣ ਤੂੰ ਉਰੇ ਆ ਗਿਆ, ਕੀ ਕਰ ਰਿਹਾ? ਕਹਿੰਦਾ, ਇਹਨਾਂ ਦੀਆਂ ਜੜ੍ਹਾਂ ਪੱਟ ਰਿਹਾ। ਸਾਰੇ ਹੀ ਘਰ ਦਾ ਪਰਿਵਾਰ ਮਰ ਗਿਆ, ਜਾਣੀ ਉੱਥੇ ਕਿਹੜਾ ਮੋਹ ਮਮਤਾ ਹੁੰਦੀ ਹੈ, ਮੈਂ ਮੇਰੀ ਤੋਂ ਉੱਚੇ ਹੋਏ ਹੁੰਦੇ ਨੇ, ਹੋਮੇ ਮਾਰੀ ਹੁੰਦੀ ਹੈ। ਇਹੋ ਜਿਹੀ ਅਵਸਥਾ ਵਾਲੇ ਮਹਾਂਪੁਰਖਾਂ ਦਾ ਵਚਨ ਕਦੇ ਵੀ ਵਿਰਥਾ ਨਹੀਂ ਜਾਂਦਾ, ਉਹਨਾਂ ਦੀ ਬਾਬਤ ਹੀ ਗੁਰਬਾਣੀ 'ਚ ਗੁਰੂ ਮਹਾਰਾਜ ਨੇ ਉਹ ਫਰਮਾਇਆ ਹੈ। ਪੜ੍ਹੋ ਸ਼ਬਦ।
ਜਿਹੜੇ ਤੇਰੇ ਦਰ ਦੇ ਫਕਰ ਬਦਲ ਦੇਣ ਤਕਦੀਰਾਂ ਨੂੰ, ਜਿਹੜੇ ਤੇਰੇ ਦਰ ਦੇ ਫਕਰ ਬਦਲ ਦੇਣ ਤਕਦੀਰਾਂ ਨੂੰ, ਜਿਹੜੇ ਤੇਰੇ ਦਰ ਦੇ ਫਕਰ ਬਦਲ ਦੇਣ ਤਕਦੀਰਾਂ ਨੂੰ।
ਸੀ ਕਲਮ ਬੁੜੀ ਹੈ ਮਸਤਕ ਤੈ ਸੀ ਜੀੜੇ ਪਾਸ। ਪਰਾਲਭ ਤੇ ਕਿਰੇਮਾਨ ਤੇ ਸੰਚਿਤ ਕਰਮ ਤਿੰਨ ਕਿਸਮ ਦੇ ਕਰਮ ਮੰਨੇ ਹਨ। ਜਿਹੜੇ ਪਰਾਲਭਦ ਕਰਮ ਹਨ ਪਿਛਲੇ ਜਨਮ ਵਿੱਚ ਜੀਵ ਕਰਕੇ ਆਇਆ ਹੈ, ਉਹੀ ਜਗ੍ਹਾ ਦਾ ਜਨਮ ਹੁੰਦਾ, ਉਹ ਜਗ੍ਹਾ ਤੇ ਦੁੱਖ ਸੁੱਖ ਆਉਂਦਾ ਹੈ। ਪਰ ਉਹ ਜਿਹੜੇ ਲੇਖ ਲਿਖੇ ਹੁੰਦੇ ਨੇ ਉਹ ਮਿਟ ਨਹੀਂ ਸਕਦੇ, ਜਾਂ ਤਾਂ ਗੁਰੂ ਮੇਟਦਾ ਹੈ ਜਾਂ ਜਿਹੜੇ ਸਮਰੱਥ ਮਹਾਂਪੁਰਖ ਹਨ ਉਹ ਮਿਟ ਦਿੰਦੇ ਹਨ। ਸੁਆਲ ਸਾਧ ਸਿੰਘ ਜੀ ਇਸੇ ਤਰ੍ਹਾਂ ਹੀ ਭਾਈ ਬੁੱਧ ਨੂੰ ਜਿਸ ਵੇਲੇ ਭਾਈ ਲੱਖੂ ਨੇ ਵਚਨ ਕੀਤਾ, ਨਹੀਂ ਆਵਾ ਤਾਂ ਕੱਚਾ ਰਹੇਗਾ ਕੱਚਾ, ਪਰ ਉਸਨੂੰ ਕੋਈ ਖਿਆਲ ਨਹੀਂ ਹੈ ਇਸ ਗੱਲ ਦਾ ਵੀ ਗੁਰੂ ਤੋਂ ਵਚਨ ਲਏ ਹੋਏ ਹਨ। ਸੁਆਲ ਸਾਧ ਸਿੰਘ ਜੀ ਸੰਗਤ ਨੂੰ ਪ੍ਰਸ਼ਾਦਾ ਸਿਖਾਇਆ, ਸੰਗਤ ਆਪੋ ਆਪਣੇ ਘਰ ਨੂੰ ਚਲੀ ਗਈ। ਜਿਸ ਵੇਲੇ ਸਮਾਜ ਤੋਂ ਬੁੱਧੂ ਨੇ ਆਵਾ ਦੇਖਿਆ ਤਾਂ ਸਾਰੇ ਆਵਾ ਕੱਚਾ ਪਹਿਲਾਂ ਨਿਕਲਿਆ, ਇੱਕ ਵੀ ਇੱਟ ਪੱਕੀ ਨਿਕਲੀ ਆ। ਉਸ ਵੇਲੇ ਮੱਥੇ 'ਤੇ ਹੱਥ ਮਾਰ ਕੇ ਬੜਾ ਪਛਤਾਉਂਦਾ ਹੈ। ਇਉਂ ਝੂਰਦਾ ਹੋਇਆ ਅੰਮ੍ਰਿਤਸਰ ਪਹੁੰਚਿਆ। ਗੁਰੂ ਮਹਾਰਾਜ ਦਾ ਦੀਵਾਨ ਸਜਿਆ ਹੈ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ, ਹਜ਼ਾਰਾਂ ਸਿੱਖ ਸੰਗਤਾਂ ਗੁਰੂ ਚਰਨਾਂ ਜੁੜੀਆਂ ਬੈਠੀਆਂ ਹਨ। ਭਾਈ ਬੁੱਧੂ ਬੜਾ ਪਛਤਾਵਾ ਕਰਦਾ ਹੋਇਆ, ਚਿਹਰਾ ਮੁਰਝਾਇਆ ਹੋਇਆ, ਦੋਵੇਂ ਹੱਥ ਜੋੜ ਕੇ ਗਲ 'ਚ ਪੱਲਾ ਪਾ ਕੇ ਬੇਨਤੀ ਕੀਤੀ, ਗਰੀਬ ਨਿਵਾਜ ਉਹੀ ਗਰੀਬ ਮਾਰ ਹੋਊਗੀ, ਹਜ਼ੂਰ ਤੋਂ ਹੁਕਮ ਲੈ ਕੇ ਮੈਂ ਆਵਾ ਪਾਇਆ ਸੀ, ਸੰਗਤ ਨੂੰ ਪ੍ਰਸ਼ਾਦਾ ਵੀ ਛਕਾਇਆ ਸੀ, ਪਰ ਸਾਰੀਆਂ ਇੱਟਾਂ ਆਵਾ ਕੱਚਾ ਨਿਕਲਿਆ ਹੈ, ਇੱਕ ਵੀ ਇੱਟ ਪੱਕੀ ਨਹੀਂ ਨਿਕਲੀ। ਅੰਤਰਯਾਮੀ ਉੱਧਰ ਗੁਰੂ ਮਹਾਰਾਜ ਕਹਿਣ ਲੱਗੇ, ਭਾਈ ਬੁੱਧੂ ਧਿਆਨ ਮਾਰ ਕੇ ਦੇਖ ਲਾ, ਕਿਸੇ ਮੇਰੇ ਪਿਆਰੇ ਦਾ ਤਾਂ ਹਿਰਦਾ ਦਿਖਾਤਾ ਹੋਣਾ। ਉਹਦੇ ਉਸ ਵੇਲੇ ਖਿਆਲ ਆਇਆ ਵੀ ਹਾਂ, ਇੱਕ ਮਸਤਾਨੀ ਵਿਅਕਤੀ ਦਾ ਭਾਈ ਲੱਖੂ ਜੀ ਆਇਆ ਸੀ, ਉਹਨੇ ਦਰਵਾਜ਼ਾ ਖੜਕਾਇਆ ਸੀ, ਮੈਂ ਦਰਵਾਜ਼ਾ ਨਹੀਂ ਖੋਲਿਆ। ਕਹਿਣ ਲੱਗੇ, ਫਿਰ ਮੇਰੀ ਬਾਂਧੀ ਭਗਤ ਛਡਾਵੇ, ਬਾਂਧੇ ਭਗਤ ਨਾ ਛੁੱਟੈ ਮੋਹੇ, ਇੱਕ ਸਮੇਂ ਮੋਕੋ ਗਏ ਬਾਂਧਾ, ਤੋਹਫਨ ਮੋਹ ਪੈ ਜਵਾਬ ਨਾ ਹੋਏ। ਮੇਰੀ ਕੀਤੀ ਨੂੰ ਮੇਰੇ ਪਿਆਰੇ ਟਾਲ ਸਕਦੇ ਹਨ, ਉਹਨਾਂ ਦੀ ਕੀਤੀ ਨੂੰ ਮੈਂ ਨਹੀਂ ਟਾਲ ਸਕਦਾ, ਪਰ ਆਵਾ ਤਾਂ ਕੱਚਾ ਹੀ ਰਹੂਗਾ, ਜਾ ਪਰ ਵਿਕ ਜੂਗਾ, ਪੱਕਿਆਂ ਦੇ ਭਾਅ ਲੱਗ ਜੂ, ਤੈਨੂੰ ਮੁਨਾਫਾ ਰਹੂ, ਘਾਟਾ ਨਹੀਂ ਰਹਿੰਦਾ ਹੈ। ਪੜੋ ਸਾਧ ਪ੍ਰੇਮ।
ਕੱਚਾ ਰਹਿ ਗਿਆ ਬੁੱਧੂ ਜੇ ਤੇਰਾ ਆਵਾ, ਪੱਕਿਆਂ ਦੇ ਭਾਅ ਵਿਕ ਜੂ, ਕੱਚਾ ਰਹਿ ਗਿਆ ਬੁੱਧੂ ਜੇ ਤੇਰਾ ਆਵਾ, ਪੱਕਿਆਂ ਦੇ
ਸਿੰਘ ਜੀ ਆਉਣ। ਉਹ ਸਾਲ ਬਹੁਤ ਬਾਰਸਾਂ ਪਈਆਂ, ਮਕਾਨ ਢਹਿ ਜਾਂਦੇ ਹਨ ਪੱਕੇ, ਇੱਟਾਂ ਦੀ ਲੋੜ ਪਈ, ਉਹ ਪੀਲੀਆਂ ਕੱਚੀਆਂ ਇੱਟਾਂ ਪੱਕਿਆਂ ਤੋਂ ਵੀ ਵੱਧ ਪਾ ਦੀਆਂ ਵਿਕੀਆਂ, ਪਰ ਰਹੀਆਂ ਤਾਂ ਕੱਚੀਆਂ ਪੀਲੀਆਂ ਹੀ, ਪਰ ਗੁਰੂ ਦੀ ਕਿਰਪਾ ਦੁਆਰਾ ਉਹਨੂੰ ਬਹੁਤ ਮੁਨਾਫਾ ਹੋਇਆ। ਇਸੇ ਤਰ੍ਹਾਂ ਹੀ ਮਹਾਂਪੁਰਖਾਂ ਦਾ ਵਚਨ ਹੈ ਜਿਹੜਾ ਉਹ ਵਿਰਤਾ ਨਹੀਂ ਜਾਂਦਾ। ਮੇਰੀ ਬਾਂਧੀ ਭਗਤ ਛਡਾਵੇ, ਬਾਂਧੇ ਭਗਤ ਨਾ ਛੁੱਟੈ ਮੋਹੇ। ਇੱਕ ਸਮੇਂ ਮੋਹ ਕੋ ਗਏ ਬੰਦ ਹੈ, ਤੋ ਫਿਰ ਮੋਹ ਪੈ ਜਵਾਬ ਨਾ। ਅਵਸਾਰ ਸਿੰਘ ਜੀ ਇੱਧਰ ਧੰਨਾ ਭਗਤ ਨੂੰ ਕਹਿਣ ਲੱਗਿਆ, ਤਰਲੋਚਨ ਵਿੱਚ ਤੇਤੋਂ ਭਗਤੀ ਨਹੀਂ ਹੋਣੀ ਹੈ ਧੰਨਿਆ। ਅੰਮ੍ਰਿਤ ਵੇਲੇ ਸਵਾ ਪੈਰ ਦੇ ਤੜਕੇ ਉੱਠ ਕੇ ਇਸ਼ਨਾਨ ਕਰਨਾ ਪੈਂਦਾ ਹੈ ਦਾਤਣ ਕੁਰਲਾ ਕਰਕੇ। ਉਸ ਤੋਂ ਬਾਅਦ ਠਾਕਰਾਂ ਦਾ ਇਸ਼ਨਾਨ ਕਰਵਾ ਕੇ ਫਿਰ ਧੂਪ ਦੀਪ ਕਰਕੇ ਮਾਲਾ ਫੜ ਕੇ ਹੱਥ ਦੇ ਵਿੱਚ ਨਾਮ ਜਪਣਾ ਪੈਂਦਾ ਦਿਨ ਚੜ੍ਹਦੇ ਤੱਕਰ। ਫਿਰ ਠਾਕਰਾਂ ਨੂੰ ਭੋਗ ਲਵਾ ਕੇ ਉਸ ਤੋਂ ਬਾਅਦ ਫਿਰ ਆਪਦਾ ਘਰ ਦਾ ਕੰਮ ਕਾਰ ਕਰਨਾ ਪੈਂਦਾ ਧੰਨਿਆ। ਜੇ ਉਹ ਭਗਤੀ ਕਰੇ ਤਾਂ ਠਾਕਰ ਖੁਸ਼ ਹੋ ਕੇ ਇਸ ਦੀਆਂ ਸਾਰੀਆਂ ਇੱਛਾ ਪੂਰੀਆਂ ਕਰਨ ਨੂੰ ਸਮਰੱਥ ਹੈ। ਸਵਾਲ ਸਾਧ ਸਿੰਘ ਜੀ ਇੱਧਰ ਗੁਰੂ ਮਹਾਰਾਜ ਨੇ ਵੀ ਬਰਵਾਣੀ 'ਚ ਫਰਮਾਇਆ ਹੈ, ਇੱਛਾ ਪੂਰਕ ਸਰਵ ਸੁਖਦਾਤਾ ਹਰ ਜਾ ਕੇ ਬਸ ਹੈ ਕਾਮ ਤਿੰਨ। ਸਾਰੀਆਂ ਇੱਛਾ ਪੂਰੀਆਂ ਕਰਨ ਨੂੰ ਸਮਰੱਥ ਹੈ ਪਰਮੇਸ਼ਰ ਦੀ ਭਗਤੀ। ਔਰ ਉਧਲੇ ਪਾਸੇ ਧੰਨੇ ਦੇ ਤਾਂ ਹੀ ਠਾਕਰ ਜਿਸ ਵੇਲੇ ਬਹੁਤ ਸਾਰਾ ਹੱਟ ਕੀਤਾ, ਉਹਨੇ ਦੇਖਿਆ ਵੀ ਇਹਨਾਂ ਜ਼ਿਮੀਂਦਾਰਾਂ ਦਾ ਜਿਹੜਾ ਹੱਟ ਹੁੰਦਾ ਹੈ ਵੀ ਬੜਾ ਕੈੜਾ ਹੁੰਦਾ ਹੈ। ਇਸ ਕਰਕੇ ਇਹ ਤੋਂ ਕਿਵੇਂ ਨਾ ਕਿਵੇਂ ਪਿੱਛਾ ਸਲਾਈਏ, ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਇੱਕ ਪੱਥਰ ਦਾ ਵੱਟਾ ਲੈ ਕੇ ਕੱਪੜੇ ਦੇ ਵਿੱਚ ਲਪੇਟ ਕੇ ਲਾ ਵੀ ਧੰਨਿਆ, ਆਹ ਫੜ ਠਾਕਰ। ਦੋਵੇਂ ਹੱਥਾਂ 'ਚ ਲੈ ਕੇ ਬੜੇ ਸਤਿਕਾਰ ਅਦਬ ਦੇ ਨਾਲ ਸਿਰ 'ਤੇ ਰੱਖ ਲਿਆ। ਧੰਨੇ ਨੇ ਤਾਂ ਇਹ ਸਮਝਿਆ ਵੀ ਮੈਨੂੰ ਠਾਕਰ ਰੱਬ ਹੀ ਮਿਲ ਗਿਆ ਅੱਜ। ਉਹਨੇ ਆਪਣਾ ਖਹਿੜਾ ਛਡਾਇਆ, ਪਿੱਛਾ ਛਡਾਇਆ ਵੀ ਇਹ ਤੋਂ ਕਿਹੜਾ ਹੋਣੀ ਹੈ ਭਗਤੀ, ਅੰਮ੍ਰਿਤ ਵੇਲੇ ਕਿੱਥੇ ਉੱਠ ਖੜਨਾ ਇਹਨੇ। ਇਹਦਾ ਦਿਨ ਚੜ੍ਹੇ ਜ਼ਿਮੀਂਦਾਰ ਮੂੰਹ ਹੱਥ ਧੋ ਲਿਆ ਦਾ ਧੋ ਲਿਆ, ਨਹੀਂ ਉਸੇ ਤਰ੍ਹਾਂ ਜਲ ਪਾਣੀ ਛਕ ਲੈਂਦੇ ਹਨ। ਪਰ ਅੱਜ ਧੰਨੇ ਨੂੰ ਇਤਨੀ ਖੁਸ਼ੀ ਹੋਈ ਜਿਹੜੀ ਸਾਰੀ ਜ਼ਿੰਦਗੀ ਦੇ ਵਿੱਚ ਕਦੇ ਵੀ ਇਤਨੀ ਖੁਸ਼ ਨਹੀਂ ਸੀ ਹੋਈ। ਲਿਆ ਕੇ ਘਰੇ ਉੱਚੀ ਸੁੱਚੀ ਜਗ੍ਹਾ ਰੱਖਣਾ ਕੀਤਾ। ਇਸੇ ਤਰ੍ਹਾਂ ਰਾਤ ਨੂੰ ਸੁੱਤਾ ਪਿਆ ਗਿੱਟੀਆਂ ਗਣੀ ਜਾਂਦਾ, ਕਦੋਂ ਅੰਮ੍ਰਿਤ ਵੇਲਾ ਹੋਵੇ ਉੱਠ ਕੇ ਇਸ਼ਨਾਨ ਕਰਾਂ ਨਾਮ ਜਪਾਂ। ਸਵਾ ਪਹਿਰ ਦੇ ਤੜਕੇ ਅੱਗੇ ਕਦੇ ਨਹੀਂ ਉੱਠਿਆ, ਜੇ ਪਹਿਲੀ ਦਫ਼ਾ ਉੱਠਿਆ ਅੱਗੇ ਕਦੇ ਦਾਤਣ ਨਹੀਂ ਸੀ ਕੀਤੀ, ਅੱਜ ਦਾਤਣ ਕੁਰਲਾ ਵੀ ਕਰ ਲਿਆ। ਬਾਹਰ ਖੂਹ ਸੀਗਾ, ਉੱਥੇ ਜਾ ਕੇ ਇਸ਼ਨਾਨ ਪਾਣੀ ਵੀ ਕੀਤਾ, ਠਾਕਰਾਂ ਦਾ ਵੀ ਇਸ਼ਨਾਨ ਕਰਵਾਇਆ। ਧੂਪ ਦੀਪ ਕਰਕੇ ਆਸਣ ਵਸਾ ਕੇ ਚੌਂਕੜਾ ਮਾਰ ਕੇ ਹੱਥ 'ਚ ਮਾਲਾ ਫੜ ਲਈ, ਜਿਸ ਤਰ੍ਹਾਂ ਦੱਸਿਆ ਸੀ ਉਸ ਤਰ੍ਹਾਂ ਨਾਮ ਜਪਣ ਲੱਗ ਗਿਆ। ਦਿਨ ਚੜ੍ਹਦੇ ਤੱਕ ਨਾਮ ਜਪਦਾ ਰਿਹਾ। ਜਦੋਂ ਘਰ ਦੇ ਵਿੱਚ ਪ੍ਰਸ਼ਾਦਾ ਤਿਆਰ ਹੋ ਗਿਆ ਤਾਂ ਉਸੇ ਤਰ੍ਹਾਂ ਥਾਲ ਪਰੋਸ ਕੇ ਲਿਆ ਕੇ ਠਾਕਰਾਂ ਦੇ ਅੱਗੇ ਰੱਖ ਕੇ ਹੱਥ ਜੋੜ ਕੇ ਬੇਨਤੀ ਕਰਦਾ, ਕਿਰਪਾ ਕਰੋ ਆਪ ਜੀ ਭੋਗ ਲਾਓ, ਹੋਰ ਜਗ੍ਹਾ ਤਾਂ ਆਪ ਨੂੰ ਚੰਗੇ ਸੱਤੀ ਪ੍ਰਕਾਰ ਦੇ ਭੋਜਨ ਮਿਲਦੇ ਹੋਣਗੇ, ਪਰ ਮੈਂ ਤਾਂ ਗਰੀਬ ਜ਼ਿਮੀਂਦਾਰ ਹਾਂ, ਮੇਰੇ ਘਰੇ ਤਾਂ ਜਿਹਾ ਜਿਹਾ ਰੁੱਖਾਂ ਮਿਸਾ ਪ੍ਰਸ਼ਾਦਾ ਹੈ, ਆਪ ਜੀ ਛਕੋ ਭੋਗ ਲਾਓ, ਫਿਰ ਮੈਂ ਵੀ ਪ੍ਰਸ਼ਾਦਾ ਸਕਣਾ, ਔਰ ਫਿਰ ਘਰ ਦੇ ਕੰਮ ਕਾਰ ਵੀ ਕਰਨੇ ਹਨ। ਕਰੀ ਪਾਕ ਸਾਲ ਸੋਚ ਪਵਿੱਤਰ, ਹੁਣ ਲਾਵੋ ਭੋਗ ਹਰ ਰਾਇਆ, ਇਉਂ ਬੇਨਤੀਆਂ ਕਰਦਾ ਹੈ ਧੰਨਾ ਭਗਤ।
ਲਾਵੋ ਭੋਗ ਹਰ ਰਾਇਆ, ਹੁਣ ਲਾਵੋ ਭੋਗ ਹਰ ਰਾਇਆ, ਲਾਵੋ ਭੋਗ ਹਰ ਰਾਇਆ, ਲਾਵੋ
ਹਰੀ ਪਾਕ ਸੋਲ ਸਾਚ ਸੋਲ ਪਵਿੱਤਰਾ ਹੁਣ ਲਾਭੋ ਭੋਗ ਹਰ ਰਾਇਆ। ਇਉਂ ਧੰਨਾ ਜਾਣੀ ਆਪਣੀਆਂ ਮਨੋਂ ਵਈ ਅਰਦਾਸਾਂ ਬੇਨਤੀਆਂ ਜੋਦੜੀਆਂ ਕਰਦਾ ਹੈ। ਇਹ ਠਾਕੁਰ ਭਗਵਾਨ ਹੋਰ ਜਗ੍ਹਾ ਤਾਂ ਆਪ ਨੂੰ ਚੰਗੇ ਚੰਗੇ 37 ਪ੍ਰਕਾਰ ਦੇ ਭੋਜਨ ਮਿਲਦੇ ਹਨ ਖਾਣ ਵਾਸਤੇ, ਪਰ ਮੈਂ ਤਾਂ ਗਰੀਬ ਜ਼ਿਮੀਂਦਾਰ ਹਾਂ, ਮੇਰੇ ਘਰੇ ਤਾਂ ਰੁੱਖਾ ਮਿੱਸਾ ਜਿਹਾ ਜਿਹਾ ਪ੍ਰਸ਼ਾਦਾ ਹੈ। ਆਪ ਜੀ ਭੋਗ ਲਾ, ਉਸ ਤੋਂ ਬਾਅਦ ਫਿਰ ਮੈਂ ਵੀ ਪ੍ਰਸ਼ਾਦਾ ਛਕਣਾ ਹੈ, ਫਿਰ ਘਰ ਦੇ ਕੰਮ ਕਾਰ ਵੀ ਕਰਨੇ ਹਨ, ਕਿਉਂਕਿ ਧੰਨਾ ਅਨਪੜ੍ਹ ਸੀ, ਭੋਲੇ ਪਾਲੇ ਸਵਾਦਾ ਸੀ, ਕਿਉਂਕਿ ਉਸਨੇ ਸੋਚਿਆ ਵੀ ਇਸੇ ਤਰ੍ਹਾਂ ਹੀ ਪ੍ਰਗਟ ਹੋ ਕੇ ਪ੍ਰਤੱਖ ਹੋ ਕੇ ਯਾਨੀ ਤ੍ਰਿਲੋਚਨ ਬ੍ਰਾਹਮਣ ਕੋਲ ਵੀ ਠਾਕਰ ਇਸੇ ਤਰ੍ਹਾਂ ਹੀ ਪ੍ਰਸ਼ਾਦਾ ਛਕਦੇ ਹੋਣ, ਜਾਂ ਹੋਰ ਜਿਹੜੇ ਭਗਤੀ ਕਰਦੇ ਹਨ, ਠਾਕਰਾਂ ਦੀ ਸੇਵਾ ਕਰਦੇ ਹਨ, ਇਸੇ ਤਰ੍ਹਾਂ ਹੀ ਮੇਰੇ ਕੋਲ ਵੀ ਪ੍ਰਗਟ ਹੋ ਕੇ ਫਿਰ ਪ੍ਰਸ਼ਾਦਾ ਛਕਣਗੇ। ਸਵਾਲ ਸਾਧ ਸਿੰਘ ਜੀ ਸਰਲ ਸੁਭਾਅ ਸੀ, ਬਹੁਤ ਜਨਮਾਂ ਦੀ ਭਗਤੀ ਕੀਤੀ ਹੋਈ ਸੀ। ਇਉਂ ਜਿਸ ਵੇਲੇ ਕਾਫੀ ਸਮੇਂ ਅਰਦਾਸਾਂ ਬੇਨਤੀਆਂ ਜੋਦਰੀਆਂ ਕਰਦੇ ਨੂੰ ਇੱਕ ਪੈਰ ਲੰਘਿਆ, ਧੰਨੇ ਨੇ ਮਨ ਚ ਸੋਚਿਆ ਵੀ ਧੰਨਿਆ ਤੇਰੇ ਨਾਲ ਠਾਕਰ ਭਗਵਾਨ ਗੁੱਸੇ ਹਨ, ਕਿਉਂ ਤੈਂ ਅੱਜ ਤੱਕ ਕਦੇ ਵੀ ਠਾਕਰਾਂ ਦਾ ਨਾਮ ਨਹੀਂ ਜਪਿਆ, ਸੇਵਾ ਨਹੀਂ ਕੀਤੀ, ਭਗਤੀ ਨਹੀਂ ਕੀਤੀ, ਇਸ ਕਰਕੇ ਠਾਕਰ ਤੇਰੇ ਤੇ ਕਰੋਪ ਹੋਏ ਹਨ। ਇਹ ਉਹ ਮਨੋ ਬਈ ਬੇਨਤੀਆਂ ਕਰਨ ਲੱਗਿਆ, ਕਹਿਣ ਲੱਗਿਆ ਠਾਕਰ ਭਗਵਾਨ ਆਪ ਜੀ ਮੇਰੇ ਤੇ ਜੇ ਨਾਰਾਜ਼ ਹੋ ਕਿਰਪਾ ਕਰੋ ਨਾਰਾਜ਼ਗੀ ਦੂਰ ਕਰੋ, ਹੁਣ ਤੱਕ ਮੈਂ ਭੁੱਲਿਆ ਰਿਹਾ, ਮੈਂ ਹੁਣ ਵਾਇਦਾ ਕਰਦਾ ਆਪਣੀ ਸਾਰੀ ਜ਼ਿੰਦਗੀ ਅਖੀਰਲੇ ਸਵਾਸਾਂ ਤੱਕ ਤੇਰਾ ਨਾਮ ਜਪੂੰਗਾ, ਭਗਤੀ ਕਰੂੰ, ਸੇਵਾ ਕਰੂੰ। ਇਉਂ ਜਾਣੀ ਵਾਰ ਵਾਰ ਅਰਦਾਸਾਂ ਬੇਨਤੀਆਂ ਕਰੀ, ਪਾਕ ਸਾਲ ਸੋਚ ਪਵਿੱਤਰਾ ਹੁਣ ਲਾਭੋ ਭੋਗ ਹਰ ਆਇਆ। ਇਉਂ ਬੇਨਤੀਆਂ ਜੋਦੜੀਆਂ ਕਰਦਾ ਹੈ, ਅਖੀਰ ਨੂੰ ਮਨ ਦੇ ਵਿੱਚ ਫੈਸਲਾ ਕਰ ਲਿਆ, ਹੁਣ ਅਖੀਰਲੀ ਵਾਰੀ ਇੱਕ ਵਾਰੀ ਅਰਦਾਸ ਬੇਨਤੀ ਕਰੂੰਗਾ, ਜੇ ਤਾਂ ਭਗਵਾਨ ਨੇ ਪ੍ਰਤੱਖ ਪ੍ਰਗਟ ਹੋ ਕੇ ਭੋਗ ਲਾਇਆ, ਪ੍ਰਸ਼ਾਦਾ ਛਕ ਲਿਆ ਤਾਂ ਠੀਕ ਹੈ, ਨਹੀਂ ਠਾਕਰਾਂ ਦੀ ਨਾਰਾਜ਼ਗੀ ਨਾ ਤਾਂ ਫਿਰ ਮੇਰਾ ਜਿਉਣਾ ਵੀ ਤਰਕਾਰ ਹੈ, ਇਸ ਵਾਸਤੇ ਇਸ ਜਿਉਣ ਨੂੰ ਮੇਰਾ ਮਰਨਾ ਹੀ ਭਲਾ ਹੈ। ਮੈਂ ਹੱਥ 'ਚ ਆਪਣਾ ਸੁਰੀ ਫੜ ਲਈ, ਆਪਣੇ ਪੇਟ 'ਚ ਮਾਰ ਕੇ ਆਪਣੇ ਜੀ ਯਾਨੀ ਆਤਮਾ ਕਾਦ ਕਰ ਲੂੰਗਾ। ਇਹੋ ਆਪਣੇ ਮਨ ਦੇ ਵਿੱਚ ਫੈਸਲਾ ਕਰਕੇ ਧੰਨੇ ਨੇ ਅਖੀਰਲੀ ਬੇਨਤੀ ਕੀਤੀ, ਪੜ੍ਹੋ ਗੱਜ ਕੇ ਸਭ ਪ੍ਰੇਮਣਾ।
ਭੋਗ ਲਾਓ ਜੀ ਮੇਰੇ ਗੋਬਿੰਦ ਰਾਏ, ਭੋਗ ਲਾਓ ਜੀ ਮੇਰੇ ਗੋਬਿੰਦ ਰਾਏ,
ਪਰਮੇਸ਼ਰ ਅੰਤਰਜਾਮੀ ਕੋਈ ਪਦਾਰਥਾਂ ਦਾ ਭੁੱਖਾ ਨਹੀਂ ਹੈ, ਉਹਦਾ ਦਾਤਾ ਹੈ ਪਰਮੇਸ਼ਰ, ਤਾਂ ਗੁਰੂ ਤਾਂ ਉਹਦੇ ਕੋਲ ਤਾਂ ਦਾਤਾਂ ਪ੍ਰਾਪਤ ਕਰਨੀਆਂ ਹਨ। ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ, ਤਾਂ ਹੀ ਗੁਰੂ ਸਰਬਨਦਾਨ ਦਾਨ ਦੇਤਾ ਹੈ, ਗੁਰੂ ਤਾਂ ਸਿੱਖ ਦਾ ਪ੍ਰੇਮ ਦੇਖਦਾ ਹੈ। ਸਵਾਲ ਸਾਧ ਸਿੰਘ ਜੀ, ਪਰਮੇਸ਼ਰ ਤਾਂ ਜਾਣੀ ਪ੍ਰੇਮ ਦਾ ਭੁੱਖਾ ਹੈ, ਪਦਾਰਥਾਂ ਦਾ ਭੁੱਖਾ ਨਹੀਂ ਹੈ। ਇਸੇ ਤਰ੍ਹਾਂ ਹੀ ਤ੍ਰੇਤੇ ਯੁੱਗ ਦੇ ਵਿੱਚ ਭਗਵਾਨ ਰਾਮ ਚੰਦਰ ਜੀ ਵਿਸ਼ਨੂੰ ਦਾ 14 ਕਲਾਮ ਅਵਤਾਰ ਮੰਨੇ ਹਨ, ਭੀਲਣੀ ਦੇ ਜਾ ਕੇ ਪ੍ਰੇਮ ਦੇ ਵਸੀਪੂਤ ਹੋ ਕੇ ਜੂਠੇ ਜਾਣੀ ਵੇਰ ਖਾਧੇ ਸਨ ਭਗਵਾਨ ਰਾਮ ਚੰਦਰ ਜੀ ਨੇ। ਇਸੇ ਤਰ੍ਹਾਂ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਭਗਵਾਨ ਨੇ ਵਿਦਰ ਦੇ ਝੁੱਗੀ ਦੇ ਵਿੱਚ ਜਾ ਕੇ ਅਲੂਣਾ ਸਾਹ ਖਾਧਾ ਸੀ। ਸਵਾਵ ਪ੍ਰੇਮ ਦੇ ਵਸੀਪੂਤ ਹੋ ਕੇ ਪਰਮੇਸ਼ਰ ਤਾਂ ਭਾਉ ਭਗਤ ਦਾ ਭੁੱਖਾ ਹੈ, ਤਦ ਐਸਾ ਦੱਸਿਆ ਹੈ, ਪੜੋ ਸ਼ਬਦ ਗੱਜ ਕੇ।
ਭਾਉ ਭਗਤ ਦਾ ਭੁੱਖਾ ਗੋਬਿੰਦ ਮੇਰਾ ਪਿਆਰਾ ਮੇਰਾ, ਭਾਉ ਭਗਤ ਦਾ ਭੁੱਖਾ ਗੋਬਿੰਦ ਮੇਰਾ ਪਿਆਰਾ ਮੇਰਾ।
ਗੋਬਿੰਦ ਭਾਉ ਭਗਤ ਦਾ ਭੁੱਖਾ, ਪਰਮੇਸ਼ਰ ਅੰਤਰਜਾਮੀ ਗੁਰੂ ਯਾਨੀ ਪ੍ਰੇਮ ਦਾ ਭੁੱਖਾ ਹੈ। ਇਹ ਪਦਾਰਥਾਂ ਦਾ ਨਹੀਂ, ਪਦਾਰਥ ਤਾਂ ਆਪਾਂ ਨੇ ਗੁਰੂ ਕੋਲੋਂ ਲੈਣੇ ਹਨ। ਸਵਾਲ ਸਾਧ ਸਿੰਘ ਜੀ ਪ੍ਰੇਮ ਦੇ ਵਸੀਭੂਤ ਹੋ ਕੇ ਜਿਸ ਵੇਲੇ ਧੰਨੇ ਨੇ ਅਖੀਰਲੀ ਅਰਦਾਸ ਬੇਨਤੀ ਜੋਦੜੀ ਕੀਤੀ, ਤਾਂ ਉਸ ਵੇਲੇ ਦੇਖਿਆ ਪੱਲਾ ਉਠਾ ਕੇ ਤਾਂ ਕੁਛ ਨਹੀਂ, ਠਾਕਰਾਂ ਨੇ ਛਕਿਆ ਉਵੇਂ ਪ੍ਰਸ਼ਾਦੇ, ਉਸੇ ਤਰ੍ਹਾਂ ਹੀ ਮੱਖਣੀ ਦਹੀਂ ਗੰਢਾ ਸਭ ਕੁਛ ਉਵੇਂ ਪਿਆ। ਆਪਣੇ ਕੀਤੇ ਵਾਅਦੇ ਦੇ ਅਨੁਸਾਰ ਧੰਨੇ ਭਗਤ ਨੇ ਹੱਥ 'ਚ ਸੂਰੀ ਫੜ ਕੇ ਆਪਣੇ ਪੇਟ ਕੰਨੀ ਨੂੰ ਚਲਾਉਣ ਲੱਗਿਆ, ਜਾਣੀ ਪੇਟ ਕੰਨੀ ਨੂੰ ਚਲਾਈ ਤਾਂ ਇੱਕ ਲਗਤ ਹੀ ਪਰਮੇਸ਼ਰ ਦਾ ਸਾਰੇ ਯਾਰੇ ਯਾਰੇ 'ਚ ਵਿਆਪਕ ਹੈ। ਪੱਥਰ ਦੇ ਵੱਟੇ 'ਚੋਂ ਪ੍ਰਗਟ ਹੋ ਕੇ ਧੰਨੇ ਦੀ ਬਾਂਹ ਫੜ ਲਈ, ਉਸ ਵੇਲੇ ਠਹਿਰ ਵੀ ਧੰਨਿਆ, ਐਸਾ ਨਾ ਕਰ ਤੂੰ, ਮੈਂ ਤੇਰੀ ਪ੍ਰੇਮਾ ਭਗਤੀ 'ਤੇ ਬਹੁਤ ਖੁਸ਼ ਹਾਂ, ਮੈਂ ਪ੍ਰਸ਼ਾਦਾ ਛਕਦਾ ਹਾਂ। ਇਤਨਾ ਕਹਿਣ ਦੀ ਦੇਰ ਸੀ ਧੰਨੇ ਦੀ ਸਮਾਧੀ ਲੱਗ ਗਈ ਔਰ ਨੇਤਰਾਂ 'ਚੋਂ ਵਿਰਾਗ ਦਾ ਜਲ ਵਹਿ ਤੁਰਿਆ। ਹੁਣ ਦਰਸ਼ਨ ਕਰਦਾ ਰੱਜ ਨਹੀਂ ਰਿਹਾ, ਤਦ ਇਹ ਗੁਰਬਾਣੀ 'ਚ ਗੁਰੂ ਮਹਾਰਾਜ ਨੇ ਫਰਮਾਇਆ ਹੈ, ਪੜੋ ਪ੍ਰੇਮ ਦੇ ਨਾਲ ਸ਼ਬਦ।
ਵਾਵਾ ਵਾਵਾ ਰੱਬ ਪਰ ਤੱਕ ਮਿਲੇ, ਵਾਵਾ ਵਾਵਾ ਰੱਬ ਪਰ ਤੱਕ ਮਿਲੇ।
ਸੁਣ ਕੇ ਜਾਟ ਰੋਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਤੰਨਾ ਵੱਡ ਪੱਗ। ਵੱਡੇ ਭਾਗਾਂ ਵਾਲੇ ਧੰਨੇ ਨੂੰ ਚੌਥਾ ਪੈਰ ਹੋ ਜਾਂਦਾ ਹੈ ਪੱਥਰ ਦੇ ਵੱਟੇ 'ਚੋਂ ਪ੍ਰਗਟ ਹੋ ਕੇ। ਪ੍ਰੇਮ ਦੇ ਵਸੀ ਭੂਤ ਹੋ ਕੇ ਹੁਣ ਭਗਵਾਨ ਪਰਮੇਸ਼ਵਰ ਉਸ ਵੇਲੇ ਤੰਨੇ ਦਾ ਰੁੱਖਾ ਮਿੱਸਾ ਜਿਹਾ ਜਿਹਾ ਪਛਾਦਾ ਹੈ, ਬੜੇ ਪ੍ਰੇਮ ਨਾਲ ਛੱਕ ਰਿਹਾ। ਤੰਨਾ ਦਰਸ਼ਨ ਕਰਦਾ ਰੱਜ ਨਹੀਂ ਰਿਹਾ। ਤੰਨੇ ਨੇ ਬੇਨਤੀ ਕੀਤੀ, ਮਹਾਰਾਜ ਕੁਛ ਮੇਰੇ ਵਾਸਤੇ ਵੀ ਸ਼ੀਤ ਪ੍ਰਸ਼ਾਦ ਛੱਡ ਦਿਓ, ਮੈਂ ਵੀ ਸਵੇਰੇ ਦਾ ਭੁੱਖਾ ਹੀ ਬੈਠਾ। ਬਹੁਤ ਖੁਸ਼ ਹੋ ਕੇ ਤੰਨੇ ਨੂੰ ਸ਼ੀਤ ਪ੍ਰਸ਼ਾਦ ਛੱਡਿਆ। ਤੰਨੇ ਨੇ ਜਦੋਂ ਭਗਵਾਨ ਦਾ ਸ਼ੀਤ ਪ੍ਰਸ਼ਾਦ ਛਕਿਆ ਤਾਂ ਕਪਾਟ ਖੁੱਲ੍ਹ ਜਾਂਦੇ, ਤਿੰਨੇ ਲੋਕਾਂ ਦੀ ਤਿੰਨੇ ਕਾਲਾਂ ਦੀ ਸੋਝੀ ਪੈ ਜਾਂਦੀ ਹੈ, ਜਿਵੇਂ ਹੱਥ 'ਤੇ ਔਲਾ ਰੱਖਿਆ ਹੁੰਦਾ ਹੈ। ਖੁਸ਼ ਹੋ ਕੇ ਕਹਿਣ ਲੱਗੇ, ਤੰਨਿਆ ਹੁਣ ਜੋ ਕੁਛ ਤੇਰੀ ਮਰਜ਼ੀ ਆ, ਮੇਰੇ ਕੋਲੋਂ ਵਰ ਮੰਗ ਲੈ। ਕਹਿਣ ਲੱਗਿਆ, ਭਗਵਾਨ ਬਸ ਇੱਕੋ ਹੀ ਬੇਨਤੀ, ਅੱਗੇ ਵਾਸਤੇ ਇੰਨਾ ਟਾਈਮ ਨਾ ਲਾਇਓ ਪ੍ਰਗਟ ਹੋਣ ਨੂੰ, ਨਹੀਂ ਫਿਰ ਹੋਰ ਕੰਮ ਕਾਰ ਤਾਂ ਨਹੀਂ ਹੋਣੇ। ਹੁਣ ਪਹਿਲੀ ਜਦੋਂ ਮੈਂ ਅਰਦਾਸ ਬੇਨਤੀ ਕਰੂੰਗਾ ਉਸ ਵੇਲੇ ਪ੍ਰਗਟ ਹੋ ਕੇ ਭੋਗ ਲਾ ਲਿਆ ਕਰੋ, ਪ੍ਰਸ਼ਾਦਾ ਛਕਿਆ ਕਰੋ। ਚੰਗਾ ਵੀ ਤੰਨਿਆ, ਜ਼ਰੂਰ ਪਹਿਲੀ ਬੇਨਤੀ ਜਦੋਂ ਤੂੰ ਅਰਦਾਸ ਬੇਨਤੀ ਕਰੇਗਾ ਮੈਂ ਪ੍ਰਗਟ ਹੋ ਕੇ ਪ੍ਰਸ਼ਾਦਾ ਛਕਿਆ ਕਰੂੰ। ਹੁਣ ਤੰਨਾ ਬੇਨਤੀ ਕਰਦਾ ਜਦੋਂ ਪਹਿਲੀ, ਉਸ ਵੇਲੇ ਪ੍ਰਗਟ ਹੋ ਕੇ ਭਗਵਾਨ ਪ੍ਰਸ਼ਾਦਾ ਵੀ ਛਕਦੇ ਹਨ, ਤੰਨੇ ਦੇ ਨਾਲ ਤੰਨੇ ਦਾ ਕੰਮ ਕਾਰ ਵੀ ਕਰਾਉਂਦੇ ਹਨ, ਗਊਆਂ ਵੀ ਚਰਾਉਂਦੇ ਨੇ, ਖੂਹ ਵੀ ਨਾਲ ਹਕਾਉਂਦੇ ਹਨ, ਕਈ ਦਿਨ ਲੰਘ ਜਾਂਦੇ ਹਨ। ਅੱਜ ਕੁਦਰਤੋਂ ਹੀ ਤਰਲੋਚਨ ਜਿਸ ਵੇਲੇ ਮਿਲਿਆ ਤੰਨੇ ਵੱਲ ਨੂੰ ਤੱਕਿਆ ਤਾਂ ਉਹਦੇ ਚਿਹਰੇ ਵੱਲ ਨੂੰ ਵੀ ਤੱਕਿਆ ਨਾ ਜਾਵੇ, ਇਤਨੀ ਖੁਸ਼ੀ ਹੈ ਤੰਨੇ ਦੇ ਮਨ ਦੇ ਵਿੱਚ। ਪੁੱਛਣ ਲੱਗਿਆ ਤੰਨਿਆ, ਉਹਨੇ ਕਿਹਾ ਵੀ ਇਹ ਵਿਚਾਰਾ ਭੋਲਾ ਬੜਾ ਜ਼ਿਮੀਦਾਰ ਅਨਪੜ੍ਹ, ਇਹਨੇ ਕਿੱਥੇ ਭਗਤੀ ਕਰਨੀ ਹੈ? ਕਹਿੰਦਾ ਤੰਨਿਆ ਤੂੰ ਕਰਦਾ ਹੁੰਦਾ ਠਾਕਰਾਂ ਦੀ ਸੇਵਾ ਭਜਨ ਜਿਵੇਂ ਤੈਨੂੰ ਦੱਸਿਆ ਸੀ? ਹਾਂ ਦਾਦਾ ਜੀ ਕਰਦਾ ਹੁੰਦਾ, ਪਹਿਲੇ ਦਿਨ ਤਾਂ ਜਾਣੇ ਮੇਰੇ ਚਾਰ ਪੈਰ ਲਾ ਕੇ ਭਗਵਾਨ ਵਸੇ ਪ੍ਰਗਟ ਹੋਏ ਸੀ, ਹੁਣ ਤਾਂ ਪਹਿਲੀ ਬੇਨਤੀ ਨਾਲੇ ਪ੍ਰਗਟ ਹੋ ਜਾਂਦੇ ਨੇ, ਪ੍ਰਸ਼ਾਦਾ ਛੱਕ ਕੇ ਨਾਲ ਮੇਰੇ ਸਾਰਾ ਘਰ ਦਾ ਕੰਮ ਕਾਰ ਵੀ ਕਰਾਉਂਦੇ ਨੇ, ਆ ਗਊਆਂ ਮੱਝੀਆਂ ਨੂੰ ਵੀ ਨਾਲ ਚਰਾਉਂਦੇ ਹਨ। ਇਹ ਗੱਲਾਂ ਸੁਣ ਕੇ ਤਰਲੋਚਨ ਹੈਰਾਨ ਹੋ ਗਿਆ, ਧੰਨਿਆ ਸਾਡੀ ਸਾਰੀ ਜ਼ਿੰਦਗੀ ਲੰਘ ਗਈ ਭਗਤੀ ਕਰਦਿਆਂ ਦੀ, ਸਾਨੂੰ ਤਾਂ ਕਦੇ ਸੁਪਨੇ 'ਚ ਵੀ ਦਰਸ਼ਨ ਨਹੀਂ ਹੋਇਆ, ਤੈਨੂੰ ਕਿਵੇਂ ਪ੍ਰਤੱਖ ਦਰਸ਼ਨ ਹੋ ਗਿਆ? ਕਹਿਣ ਲੱਗੇ ਆ ਜਾ ਤੈਨੂੰ ਦਿਖਾਉਂਦੇ ਹਾਂ। ਜਿਸ ਵੇਲੇ ਦੱਸਿਆ ਵੀ ਉਹ ਦੇਖ ਲਓ ਉਧਲੇ ਪਾਸੇ ਭਗਵਾਨ ਖੜਾ, ਇੱਧਰ ਮੈਂ ਖੜਾ, ਉਹ ਗਊ ਨੂੰ ਮੋੜੀ ਆ ਰਹੇ। ਕਹਿਣ ਲੱਗਿਆ ਠੀਕ ਹੈ, ਗਊ ਤਾਂ ਮੁੜੀ ਆਉਂਦੀ ਦਿਖਦੀ ਆ ਪਰ ਦਰਸ਼ਨ ਨਹੀਂ ਹੋ ਰਹੇ। ਤੰਨੇ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਇਹਨੂੰ ਵੀ ਦਰਸ਼ਨ ਦਿਓ। ਤੰਨਿਆ ਇਹਦੀ ਤਾਂ ਭਗਤੀ ਦਿਖਾਵੇ ਦੀ ਹੈ, ਪਖੰਡ ਦੀ ਭਗਤੀ ਹੈ, ਇਹਦੀ ਸੱਚੀ ਭਗਤੀ ਨਹੀਂ ਹੈ, ਬਾਕੀ ਤੇਰੀ ਤਾਂ 100 ਜਨਮ ਦੀ ਭਗਤੀ ਕੀਤੀ ਹੈ, ਜਨਮ 'ਚ ਪ੍ਰਗਟ ਹੋ ਕੇ ਤੈਨੂੰ ਦਰਸ਼ਨ ਦੇਣਾ ਸੀ। ਸਵਾਹ ਸਾਧ ਸਿੰਘ ਜੀ, ਹੁਣ ਤੰਨੇ ਹੋਰਾਂ ਭਗਤਾਂ ਨੇ ਤਾਂ ਆਰਤੀ ਕੀਤੀ ਹੈ, ਤੰਨੇ ਨੇ ਆਰਤਾ ਕੀਤਾ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨਕੇ ਕਾਜ ਸਵਾਰਤਾ। ਉਹ ਤੰਨੇ ਨੂੰ ਚਾਰੇ ਪਦਾਰਥ ਦਿੱਤੇ ਪਰਮੇਸ਼ਰ ਨੇ, ਯਾਨੀ ਪ੍ਰੇਮਾ ਭਗਤੀ ਤੇ ਵਸੀ ਭੂਤ ਹੋ ਕੇ ਪੜ੍ਹ ਲਓ ਸ਼ਬਦ ਗੱਜ ਕੇ।
ਨਾਲੇ ਮੰਗਦਾ ਹੈ ਮੈਂ ਮੇਰੀ ਨਾਲੇ ਤੰਨਾ ਗਊ ਮੰਗਦਾ ਬਈ ਮੈਂ ਮੇਰੀ ਨਾਲੇ ਤੰਨਾ ਗਊ ਮੰਗਦਾ
ਸਾਧ ਸੰਗਤ ਜੀ, ਜਾਣੀ ਤੰਨੇ ਨੇ ਪ੍ਰੇਮਾ ਭਗਤੀ ਦੇ ਵਸੀ ਪੂਤ ਹੋ ਕੇ ਪਰਮੇਸ਼ਰ ਨੇ ਪ੍ਰਗਟ ਹੋ ਕੇ ਭਗਵਾਨ ਨੇ ਦਰਸ਼ਨ ਦਿੱਤੇ ਔਰ ਤੰਨੇ ਨੂੰ ਚਾਰੇ ਪਦਾਰਥ ਬਖਸ਼ਣਾ ਕੀਤੇ, ਧਰਮ ਅਰਥ ਕਾਮ ਹੋਕ। ਆਓ ਪਰਮੇਸ਼ਰ ਦੀ ਪ੍ਰੇਮਾ ਭਗਤੀ ਕਰਕੇ ਜੀਵ ਦੀਆਂ ਸਾਰੀਆਂ ਹੀ ਇੱਛਾ ਪੂਰੀਆਂ ਹੋ ਜਾਂਦੀਆਂ ਨੇ। ਇੱਛਾ ਪੂਰਕ ਸਰਵ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧੰਨਾ। ਇਸ ਕਰਕੇ ਸਾਧ ਸੰਗਤ ਜੀ, ਯਾਨੀ ਦੋ ਕਿਸਮ ਦੇ ਕਰਮ ਬਣੇ ਹਨ, ਨਿੱਤ ਤੇ ਨਿਮਿਤ। ਨਿੱਤ ਕਰਮ ਉਹ ਹੁੰਦਾ ਜਿਹੜਾ ਰੋਜ਼ ਕੀਤਾ ਜਾਵੇ, ਜਿਵੇਂ ਅੰਮ੍ਰਿਤ ਵੇਲੇ ਉੱਠਣਾ, ਇਸ਼ਨਾਨ ਕਰਨਾ, ਬਾਣੀ ਪੜ੍ਹਨੀ, ਨਾਮ ਜਪਣਾ। ਨਿਮਿਤ ਕਰਮ ਹੁੰਦਾ ਹੈ ਕਿਸੇ ਕਾਰਨ ਕਰਕੇ, ਜਿਵੇਂ ਪੂਰਨਮਾਸੀ ਦਾ ਦਿਹਾੜੇ 'ਤੇ ਸੰਗਤ ਆਉਂਦੀ ਹੈ, ਆ ਕੇ ਸੇਵਾ ਕਰਦੀ ਹੈ, ਦਾਨ ਕਰਦੀ ਹੈ, ਹਰੀ ਜਸ ਸੁਣਦੇ ਹਨ, ਅੰਮ੍ਰਿਤ ਛਕਦੇ ਹਨ। ਸਵਾਲ ਸਾਧ ਸਿੰਘ ਜੀ, ਜੇ ਨਿੱਤ ਕਰਮ ਜਿਹੜਾ ਕਰੇ ਉਹਦਾ ਤਾਂ ਕੋਈ ਕਹਿਣਾ ਹੀ ਨਹੀਂ ਹੈ, ਔਰ ਜੇ ਨਿੱਤ ਨਹੀਂ ਕਰ ਸਕਦਾ ਨਿਮਿਤ ਕਰਮ ਹੀ ਕਰ ਲਵੇ ਤਦ ਵੀ ਜੀਵ ਦਾ ਭਲਾ ਹੋ ਜਾਂਦਾ ਹੈ, ਮਹੀਨਾ ਸਫਲਾ ਹੋ ਜਾਂਦਾ ਹੈ। ਇਸੇ ਕਰਕੇ ਗੁਰੂਆਂ ਨੇ ਮਹਾਂਪੁਰਖਾਂ ਨੇ ਇਹ ਦਿਹਾੜੇ ਰੱਖੇ ਹਨ, ਸੰਗਰਾਂਦ ਦਾ, ਦਸਵੀਂ ਦਾ, ਪੂਰਨਮਾਸੀ ਦਾ, ਸੁਆਦ ਸਾਧ ਸਿੰਘ ਜੀ ਆ ਕੇ ਸਤਸੰਗ ਦੇ ਵਿੱਚ, ਇਹਨਾਂ ਨੇ ਅੰਮ੍ਰਿਤ ਨਹੀਂ ਛਕਿਆ, ਉਹਨਾਂ ਨੂੰ ਅੰਮ੍ਰਿਤ ਛਕਣਾ ਚਾਹੀਦਾ ਹੈ। ਔਰ ਜਿਹੜੇ ਬੈਲ ਐਬ ਕਰਦੇ ਆ, ਨਸ਼ੇ ਵਰਦੇ ਨੇ, ਨਸ਼ਿਆਂ ਦਾ ਤਿਆਗ ਕਰ ਦੇਣਾ ਚਾਹੀਦਾ ਹੈ, ਨਹੀਂ ਤਾਂ ਫਿਰ ਅੱਗੇ ਫਿਰ ਜਮਾਂ ਦੀ ਮਾਰ ਖਾਣੀ ਪੈਣੀ ਹੈ। ਸੁਆਦ ਸਾਧ ਸਿੰਘ ਜੀ ਇਉਂ ਆਪਣਾ ਜਨਮ ਸਫਲਾ ਕਰਕੇ ਲੋਕ ਸੁਖੀ ਪਰ ਲੋਕ ਸਹੇਲੇ ਹੋ ਜਾਂਦਾ ਹੈ। ਸੁਆਹ ਹੁਣ ਟਾਈਮ ਹੋ ਚੁੱਕਿਆ, ਹੁਣ ਗੁਰੂ ਸਤੋਤਰ ਦੇ ਵਿੱਚ ਬੋਲਣਾ ਕਰੋ, ਉਸ ਤੋਂ ਬਾਅਦ ਅਰਦਾਸ ਵਿੱਚ ਜੁੜਨਾ ਹੈ, ਉਸ ਤੋਂ ਬਾਅਦ ਗੁਰੂ ਮਹਾਰਾਜ ਦਾ ਹੁਕਮਨਾਮਾ ਸੁਣ ਕੇ, ਔਰ ਅਗਲਾ ਜੋ ਪ੍ਰੋਗਰਾਮ ਹੈ ਭਾਈ ਸਾਹਿਬ ਆਪ ਜੀ ਨੂੰ ਦੱਸਣਗੇ। ਉੱਠਣ ਦੀ ਸੰਗਤਾਂ ਨੇ ਖੇਚਲ ਨਹੀਂ ਕਰਨੀ, ਕਿਉਂਕਿ ਜਿੱਥੇ ਇਤਨਾ ਚਿਰ ਦੇ ਬੈਠੇ ਉੱਥੇ 2-4 ਮਿੰਟਾਂ ਨਾਲ ਕੋਈ ਫਰਕ ਨਹੀਂ ਪੈਂਦਾ ਹੈ। ਉਹ ਪ੍ਰੋਗਰਾਮ ਵੀ ਆਪ ਸੰਗਤਾਂ ਦੀ ਸੇਵਾ ਵਾਸਤੇ ਹੀ ਹੈ। ਸੁਆਹ ਹੁਣ ਸਾਰੇ ਗੱਜ ਵੱਜ ਕੇ ਗੁਰੂ ਸਤੋਤਰ ਦੇ ਵਿੱਚ ਬੋਲਣਾ ਕਰੋ।
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ।